ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੀ ਪਿਆਰੀ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੀ ਪਿਆਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਗੁਰਬਾਣੀ ਹੁਕਮ ਰੂਪ ਜੋ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ। ਰਾਗ ਤਿਲੰਗ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ 22 ਪਦੇ ਨੇ ਔਰ 22 ਪਦਿਆਂ ਦੇ ਵਿੱਚ ਦੋ ਦੋ ਤੁਕਾਂ ਨੇ। ਇਸ ਦਾ ਮਤਲਬ ਇਸ ਅੰਮ੍ਰਿਤ ਸ਼ਬਦ ਦੇ 22 ਪਦਿਆਂ ਦੀਆਂ 44 ਤੁਕਾਂ ਨੇ ਤੇ ਇੱਕ ਤੁਕ ਜੋ ਹੈ ਉਹ ਰਹਾਉ ਵਾਲੀ ਹੈ। ਆਪ ਜੀ ਨੂੰ ਭਾਈ ਸਾਹਿਬ ਜੀ ਨੇ ਪਹਿਲੇ ਪਦੇ ਦੀਆਂ ਦੋ ਤੁਕਾਂ ਔਰ ਰਹਾਉ ਦੇ ਜੋ ਅੰਮ੍ਰਿਤ ਬਚਨ ਨੇ ਇਸ ਦੀ ਇੱਕ ਤੁਕ ਦਾ ਪਾਠ ਸਰਵਣ ਕਰਾਇਆ ਹੈ। ਭਾਵੇਂ ਇਹ ਹਜ਼ੂਰ ਨੇ ਅੱਜ ਸਾਨੂੰ ਲੰਬੇਰਾ ਹੁਕਮ ਬਖਸ਼ਿਸ਼ ਕੀਤਾ, ਪਰ ਆਪਾਂ ਯਤਨ ਕਰਾਂਗੇ ਹਰ ਸਤਿਗੁਰੂ ਜੀ ਦੀ ਤੁਕ ਨੂੰ ਜਿਤਨੀ ਕੁ ਗੁਰੂ ਰਾਮਦਾਸ ਸੋਝੀ ਬਖਸ਼ਣ ਅਖਰੀ ਅਰਥ ਵਿਚਾਰ और भाव अर्थ आप समझ सकिए। उंज अज दी विचार दा जो मरकज है इस विच दो तीन गल्लां हजूर ने बख्शिश कीतियां ने। एक तां इस अमृत बचन दी जड़ी रहाओ दी तुक है, इस विच गुर सिख दे मिलाप दे लई बेबलता है। आए मिल गुर सिख आए मिल, तू मेरे गुरु के प्यारे। बड़ी बेबलता है कि गुर सिख मेरे गुरु के प्यारिया, तू जितना छेती जितनी जल्दी हो सके तू मैनू आके मिल। उस तों बाद इस अमृत बचन अंदर नाम दा दाता सतगुरु, सिखी दा जी देन दांग वाला सतगुरु, उस सतगुरु दी वडियाई गुरु की उपमा कीती है। अगली गल, जिन्ना गुरसिखा ने सतगुरु दे बचन नूं अपनी जिंदगी च कमाया है, हजूर गुरु रामदास उन्हां गुरसिखा दे प्रति आस्था श्रद्धा और उन्हां दी सेवा दे संबंध विच इस अमृत बचन विच बख्शिश कर दे। आओ आप जितने हजूर दे चरणा विच हाजिर हो, सतगुरु दे सन्मुख आप बैठे हो, जा आप घरां विच बैठे सरवण कर रहे हो, अपने अंदर नूं टिकाण दा यतन करिए। उंज वैसे टिकना खुंदा बड़ा मुश्किल है, बड़ा चंचल है, जिवें हवा कदी रुकदी नहीं, ओ निरंतर ही चलदी रहिंदी है। इह चंचल मन पौण दी तरह थिड़कदा ही रहिंदा है, जिवें बलिया होया दीवा ओदी लाठ उच्ची उठदी है पर उस विच कंपन जरूर रहिंदी है थोड़ी। सच एवे ए मनवा उस दीवे दी लाट दी तरह है कि जिस विच किसे ना किसे फुरने दा कंपन जरूर ही बनिया रहिंदा है। पर सतगुरु दे चरणा च अरदास है कि हजूर आप जी कथन और सरोत नूं, दोनों शब्द दास ने वरते ने, कथन बोलना कथा करनी ते सरोत दा अर्थ है सुनना। आप जी कथन और सरोत नूं कृपा करके अंदर दा टिका बख्शो, आप विच वरत के सतगुरु भावना संयुक्त व्याख्या करा लवो, साध संगत अदब सत्कार सहित उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी,
सतनाम श्री वाहे गुरु साहिब जी। तिलंग महला चौथा।
अज दा अमृत बचन श्री गुरु ग्रंथ साहिब जी दे अंदर दर्ज रागां अनुसार राग तिलंग है और इस राग दियां सुरां विच धन गुरु रामदास सच्चे पातशाह जी सोढ़ी सुल्तान उन्हां ने अपनी अमृत मुबारक रसना तों इस शब्द नूं उचारण कीता है।
हर किया कथा कहानिया गुरमीत सुनाइया।
सतगुरु गुरु रामदास जी महाराज इस अमृत बचन दी आरंभता करदे ने। हर किया कथा कहानियां गुरमीत सुनाइया, लफ्जी अर्थ हर किया कथा कहानियां। हर दा लफ्जी अर्थ वैसे बहुत ने पर इत्थे हर दा अर्थ असी करांगे परमेश्वर परमात्मा वाहिगुरु जी। ते साहिब करने किया किया दा अर्थ दियां, हर किया कथा कहानियां इहदा अर्थ हो गया खरी दियां कथावां, खरी दियां कहानियां, परमेश्वर की जिहड़ी सिव तो सलाख है, परमात्मा की कथा, परमात्मा की कहानी किसने सुनाई जी? हर किया कथा कहानियां गुरमीत, गुरमीत सुनाइया। मीत दे तत्ते नू सियारी है। गुरु मित्र ने, मीत दा अर्थ मित्र, इहदा अर्थ हो गया कि परमात्मा दियां कथा कहानियां जिहड़ियां ने हरी के जेड़े बख्शिश भरे बोल ने, वह कथा कहानियां साडे गुरु मित्र ने सुनाइया ने। फिर बेनती, खरकियां कथा कहानियां गुरमीत सुनाइया। गुरु मित्र जी ने कृपा की, परमात्मा दी कथा कहानी सुनाई है।
बलिहारे गुर अपने गुर को बल जाइया।
हजूर बख्शिश कर रहे ने, बलिहारी गुर अपने, असी अपने गुरु तो कुर्बान जाने खां, असी अपने सतगुरु तो बुलिहार जाने खां। ते महाराज कहिंदे ने कि एक दो वारी भी सदीव काल वास्ते अपने गुरु तो कुर्बान जा रहा हां, मैं बलिहार जांदा हां।
आए मेला गुर सिख आए मेला, तू मेरे गुरु के प्यारे।
पहले दो तुकां च पहले पदे विच सतगुरु जी दे कथा कहानी सुनाण दे संबंध विच कि हर किया कथा कहानियां गुरमीत सुनाइया, बलहारी गुर अपने गुर को बल जाइया, अपने गुरु तो बलहार जाना, कुर्बान जाना। गुरु ग्रंथ साहब की बाणी च देखो, कल भी असी गुरु शब्द संबंधी विचार की सी, जग्यासु अपने गुरु तो वार वार बलहार जांदा, सदके जांदा, कुर्बान जांदा। भाई गुरदास साहब तक लफ्ज वरद ने चौ खनी है, वह अपने गुरु तो वार वार कुर्बान जाना। इहदा अर्थ एक भी है कि अपना तन मन धन सब कुछ गुरु नूं सौंप देना, यह भी बलिहार जाना है। बलिहार जान का मतलब अपने बल नूं भी खार जाना है। यह गुरमुख भी अर्थ करते सन कि अपनी ताकत नूं, अपनी शक्ति नूं, अपने बल नूं कुछ भी ना जनाना, सतगुरु दे सामने अपना आप समर्पण कर देना, यह भी बलिहार जाना है। तीसरी बेनती कि गुरु नूं वार वार चेते करना, खिन खिन उसके शुकराने भी जुड़े रहना, वार वार सवास सवास गुरु जी का चिंतन करना, यह भी गुरु तो बलिहार होना है। महाराज ने एक शब्द वरत्या जी, इत्थे चलो गुरु रामदास जी ने बख्शिश की कि खरकियां कथा कहानियां गुरमीत सुनाइया, बलहारी गुर अपने गुर को बल जाइया। गुरु नानक साहब का एक अमृत बचन, असी रोज अमृत वेले आसा की वार दी पहली पौड़ी नाल पहला श्लोक सुनने जा पढ़ने खां, उस विच सतगुरु गुरु तो कुर्बान जान दे लई एक श्लोक जिहड़ा है, बलहारी गुर अपने दोहाड़ी सदवार। दोहाड़ी दा अर्थ दिहाड़ी देन, सद दा लफ्जी अर्थ विद्वान करदे ने सैकड़े। बलहारी गुर अपने दोहाड़ी सदवार, गुरु नानक साहब बख्शिश करदे ने एक दिहाड़ी विच एक दिन विच अपने सतगुरु तो सैकड़े वरी असी कुर्बान जाने खा। क्यों जाने हां जी? जिन मानस ते देवते किए, जिन्ना ने मनुखा तो सानू दैवी गुणा नाल भरपूर कर दिता, असी अपने गुरु तो कुर्बान तां जाने हां। अज्ञानता विच डुबे हुए इंसान नू गुरु ने रूहानी प्रकाश की दात दे के दैवी गुणा नाल भरपूर करके देवते बना दिता। बलखारी गुर अपने दोहाड़ी सदवार, जिन मानस ते देवते किए करत न लागी वार। देरी नहीं लगी, सच एवे उत्थे गिनती मिनती नहीं, इन्ने दिन इन्ने महीने इन्ना समा लगेगा। सच एवे कि दीवा बले अंधेरा जाए, गुरबाणी का यह महावाक कि किसी कमरे विच हनेरा जितना मर्जी पुराना होवे, मान लो एक तहखाना बेसमेंट जां कोई कमरा जिस दा ताला लग्या ਬਹੁਤ ਸਾਲ ਹੋ ਗਏ ਨੇ, ਉਹ ਤਹਿਖਾਨੇ ਵਿੱਚ ਕੋਪਾ ਹਨੇਰਾ ਹੈ, ਪਰ ਕੋਈ ਬੰਦਾ ਕਹੇ ਮੈਂ ਇਹਦੇ ਚ ਚਾਨਣ ਕਰਨਾ, ਤੇ ਜਿਸ ਬੰਦੇ ਨੂੰ ਦੀਵੇ ਦੀ ਰੋਸ਼ਨੀ ਬਾਰੇ ਗਿਆਤ ਨਹੀਂ ਉਹ ਕਹੇਗਾ ਦਰਵਾਜ਼ਾ ਨਾ ਖੋਲਿਓ, ਇੱਥੇ ਹਨੇਰਾ 500 ਸਾਲ ਪੁਰਾਣਾ ਹੈ ਇਸ ਕਮਰੇ ਚ, ਇਸ ਤਹਿਖਾਨੇ ਚ। ਤੇ ਦੀਵੇ ਦੇ ਗੁਣ ਨੂੰ ਜਾਣਨ ਵਾਲਾ ਕਹਿੰਦਾ ਹੈ ਇਹ 500 ਸਾਲ ਨਹੀਂ, ਜੇ 5 ਕਰੋੜ ਸਾਲ ਵੀ ਹਨੇਰਾ ਪੁਰਾਣਾ ਹੋਵੇ ਤੇ ਦੀਵਾ ਬਲਣ ਦੀ ਦੇਰ ਹੈ, ਪੁਰਾਤਨ ਤੋਂ ਪੁਰਾਤਨ ਪੁਰਾਣੇ ਤੋਂ ਪੁਰਾਣਾ ਕੀ ਹਨੇਰਾ ਬਿਣਸ ਜਾਂਦਾ ਹੈ, ਅੰਦਰ ਭਾਵੇਂ ਕਈ ਜਨਮਾਂ ਦਾ ਹਨੇਰੇ ਵਿੱਚ ਡੁੱਬਿਆ ਹੋਵੇ, ਜਦੋਂ ਗੁਰੂ ਸ਼ਬਦ ਦਾ ਦੀਵਾ ਬਾਲਦੇ ਨੇ ਤੇ ਕਰੋੜਾਂ ਜਨਮਾਂ ਦੇ ਹਨੇਰੇ ਨੂੰ ਵੀ ਚੁੱਕ ਦਿੰਦੇ। ਮਹਾਰਾਜ ਨੇ ਇੱਥੇ ਕਿਹਾ ਤਾਂ ਕੁਰਬਾਨ ਜਾਂਦੇ ਹਾਂ, ਜਿਵੇਂ ਦੀਵਾ ਬਲੇ ਤੇ ਅੰਧਕਾਰ ਯਕ ਲਖਤ ਉਸੇ ਵੇਲੇ ਮਿਟ ਜਾਂਦਾ ਹੈ ਜਦੋਂ ਸਤਿਗੁਰੂ ਆਪਣੀ ਕਿਰਪਾ ਵਰਤਾਉਂਦਾ। ਇੱਕ ਖਿੰਨ ਵਿੱਚ ਆਮ ਬੰਦੇ ਨੂੰ ਸੱਚ ਇਵੇਂ ਮਹਾਂਪੁਰਖ ਦੀ ਪਦਵੀ ਤੇ ਪਹੁੰਚਾ ਦਿੰਦਾ ਹੈ। ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਇੰਨੀ ਗੁਰੂ ਸਮਰੱਥਾ ਹੈ, ਬਲਿਖਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਬਾਹਰ। ਉਸ ਤਰ੍ਹਾਂ ਬਾਣੀ ਚ ਬੜੇ ਬਚਨ ਹੁੰਦੇ ਆ, ਮਹਾਰਾਜ ਦਾ ਇੱਕ ਬਚਨ ਹੈ ਐਸੇ ਗੁਰ ਕੋ ਬਲ ਬਲ ਜਾਈਏ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹੇ ਧਾਰੇ। ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਆ, ਬਲਿਹਾਰ ਜਾਂਦੇ ਆ। ਉਸ ਤੋਂ ਬਾਅਦ ਜਿਹੜਾ ਪਾਠ ਆਪ ਜੀ ਨੇ ਸਰਵਣ ਕੀਤਾ ਉਹ ਰਹਾਉ ਦੀ ਤੁਕ ਹੈ, ਆਏ ਮਿਲ ਗੁਰ ਸਿੱਖ ਆਏ ਮਿਲ। ਆਪਾਂ ਇਸ ਤੁਕ ਤੇ ਜ਼ਿਆਦਾ ਵਕਤ ਦੇ ਕੇ ਇਸ ਦੀ ਵਿਸਤਾਰ ਸਹਿਤ ਵਿਆਖਿਆ ਕਰਨ ਦਾ ਯਤਨ ਕਰਾਂਗੇ। ਪਹਿਲਾ ਅੱਖਰੀ ਅਰਥ ਨੇ ਆਏ ਮਿਲ ਗੁਰ ਸਿੱਖ, ਇਹਦਾ ਅਰਥ ਹੈ ਗੁਰੂ ਕੇ ਸਿੱਖ ਮੈਨੂੰ ਆ ਕੇ ਮਿਲ, ਸਿੱਧੇ ਲਫ਼ਜ਼ੀ ਅਰਥ ਜੀ, ਆਏ ਮਿਲ ਗੁਰ ਸਿੱਖ ਆਏ ਮਿਲ। ਫਿਰ ਦੂਜੀ ਵਾਰੀ ਕਿਹਾ ਛੇਤੀ ਆ, ਜਲਦੀ ਕਰ, ਦੇਰ ਨਾ ਕਰ, ਆਏ ਮਿਲ ਗੁਰ ਸਿੱਖ ਆਏ ਮਿਲ, ਨਾਲ ਸ਼ਬਦ ਵਰਤਿਆ ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਦਾ ਸੰਬੋਧਕੀ ਪਤਾ ਸਿੱਖ ਲਈ, ਕਹਿੰਦੇ ਐ ਗੁਰੂ ਕੇ ਸਿੱਖਾ ਮੇਰੇ ਗੁਰੂ ਦੇ ਪਿਆਰੇ, ਤੂੰ ਗੁਰੂ ਦਾ ਅੱਤ ਦਾ ਦੁਲਾਰਾ ਹੈ, ਹੇ ਪਿਆਰੇ ਗੁਰਸਿੱਖਾ ਗੁਰੂ ਦੇ ਮੁਹੱਬਤ ਕਰਨ ਵਾਲਿਆ ਤੂੰ ਛੇਤੀ ਕਰ, ਤੂੰ ਜਲਦੀ ਨਾਲ ਮੈਨੂੰ ਆ ਕੇ ਮਿਲ। ਇਹ ਰਹਾਉ ਦੇ ਬਚਨ ਨੇ। ਆਪ ਜੀ ਦੇ ਸਨਮੁਖ ਇੱਕ ਬੇਨਤੀ ਮੈਂ ਕਰਨੀ ਹੈ ਕਿ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦੀ ਹਜ਼ੂਰ ਨੇ ਬਹੁਤ ਵਰਤੋਂ ਕੀਤੀ ਹੈ, ਸਿੱਖ ਸ਼ਬਦ, ਗੁਰਸਿੱਖ ਸ਼ਬਦ, ਗੁਰਸਿੱਖੀ ਸ਼ਬਦ, ਗੁਰਸਿੱਖਾਂ ਸ਼ਬਦ, ਗੁਰਸਿੱਖੜਾ ਸ਼ਬਦ, ਇਹਨਾਂ ਸ਼ਬਦਾਂ ਦੀ ਮਹਾਰਾਜ ਜੀ ਨੇ ਭਰਪੂਰ ਵਰਤੋਂ ਕੀਤੀ। ਜਿਹੜਾ ਸਿੱਖ ਲਫ਼ਜ਼ ਹੈ, ਪਹਿਲੀ ਗੱਲ ਇਹਦੇ ਅਰਥ ਕੀ ਨੇ, ਸਿੱਖ ਲਫ਼ਜ਼ ਦੇ ਅਰਥ ਕੀ ਨੇ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਿੱਖ ਲਫ਼ਜ਼ ਜਿਹੜਾ ਹੈ, ਇਹ ਸ਼ਬਦ ਜਿਹੜਾ ਹੈ, ਇਹ ਸੰਸਕ੍ਰਿਤ ਦੇ ਸ਼ੇਸ਼ ਸ਼ਬਦ ਦਾ ਤਦਭਾਵਕ ਹੈ ਵੀ ਇਹ ਸ਼ੇਸ਼ ਸ਼ਬਦ ਚੋਂ ਨਿਕਲਿਆ ਹੈ। ਆਮ ਸਿੱਧਾ ਅਰਥ ਅਸੀਂ ਕਰਨੇ ਹਾਂ ਤੇ ਸਿੱਖ ਦਾ ਲਫ਼ਜ਼ੀ ਅਰਥ ਕੀਤਾ ਜਾਂਦਾ ਜਿਹੜਾ ਸਿੱਖਿਆ ਗ੍ਰਹਿਣ ਕਰ ਰਿਹਾ ਹੈ, ਜਿਹੜਾ ਵਿਦਿਆਰਥੀ ਹੈ, ਜਾਂ ਇਉਂ ਕਹਾਂ ਜਿਹਦੇ ਅੰਦਰ ਸਿੱਖਿਆ ਗ੍ਰਹਿਣ ਕਰਨ ਦਾ ਚਾਉ ਹੈ ਤੇ ਉਹ ਸਿੱਖਿਆ ਗ੍ਰਹਿਣ ਕਰ ਰਿਹਾ ਹੈ। ਅਸੀਂ ਸ਼ਬਦਕ ਅਰਥ ਇਹੀ ਕਰਨੇ ਆ, ਸ਼ਿਸ਼, ਵਿਦਿਆਰਥੀ ਜਾਂ ਤਲੀਮ ਗ੍ਰਹਿਣ ਕਰਨ ਵਾਲਾ। ਗੁਰਮੁਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਸੀਂ ਅਰਥ ਦੇਖਾਂਗੇ ਸਭ ਤੋਂ ਪਹਿਲਾਂ, ਕਿਉਂਕਿ ਸਿੱਖ ਸ਼ਬਦ ਵਿਦਿਆਰਥੀ ਰੂਪ ਵਿੱਚ ਅਰਥ ਕੀਤੇ ਜਾਂਦੇ ਆ ਤੇ ਸਿੱਖ ਕਹਿੰਦੇ ਆ ਕਿ ਸਿੱਖ ਅੰਤਲੇ ਸਮੇਂ ਤੱਕ ਸਿੱਖ ਦਾ ਹੀ ਰਹਿੰਦਾ ਹੈ। ਮੈਨੂੰ ਇਹ ਗੱਲ ਸਰਦਾਰ ਕਪੂਰ ਸਿੰਘ ਹੋਣਾ ਦੀ, ਚਲੋ ਨਾਂ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ICS ਸਰਦਾਰ ਕਪੂਰ ਸਿੰਘ ਜੀ, ਉਹਨਾਂ ਨੇ ਸਿੱਖ ਔਰ ਸਿੰਘ ਸ਼ਬਦ ਉੱਪਰ ਬਹੁਤ ਸੋਹਣੇ ਖਿਆਲ ਦਿੱਤੇ। ਉਹ ਕਹਿੰਦੇ ਆ ਕਿ ਅਸੀਂ ਜ਼ਰੂਰ ਇਹ ਕਹਿ ਦਿੰਦੇ ਹਾਂ ਕਿ ਗੁਰੂ ਸ਼ਬਦ ਜਦੋਂ ਆਉਂਦਾ ਤੇ ਅਸੀਂ ਆਮ ਅਰਥ ਕਰ ਜਾਂਦੇ ਹਾਂ ਕਿ ਗੁਰੂ ਦਾ ਅਰਥ ਤਲੀਮ ਦੇਣ ਵਾਲਾ, ਜਾਂ ਗੁਰੂ ਦਾ ਅਰਥ ਆਚਾਰਿਆ, ਜਾਂ ਅੱਜ ਦੀ ਸ਼ਬਦਾਵਲੀ ਚ ਅੰਗਰੇਜ਼ੀ ਚ ਟੀਚਰ, ਮਾਸਟਰ, ਪ੍ਰੋਫੈਸਰ, ਇਹ ਸ਼ਬਦ ਨੇ। انج ہندوستان دی ترتی تے گرو لفظ جیڑا ہے روحانیت تو بنا بھی ہنراں واسطے ہنر دے نال جڑیا ہوا ہے. جی من لو ایک انسان کوئی مکینیکل ہے مکینک ہے وہ کام کر رہا ہے تے او دے کول کوئی بندہ آ کے مکینیکل کام سیکھنا چاہے تے او کاریگر او مکینک جیڑا ہے اس نوں اپنا ہنر دیندا ہے تے او بندہ کہن لگ پیندا ہے میرے ہنر دا گرو اے ہے میں اے دے تو سیکھے. ساڈے چ ایک پرچلت ہے جہدے تو اکھر سیکھے جان تے عام طور تے پراتن سجن وردے سن اے ساڈا ودیا گرو ہے میں اے دے تو تعلیم سیکھی ہے. ایک آدمی راج مستری دا کام سیکھے تے جیڑا اونوں سکھا رہا او کام او کہندا میرا گرو او ہے. میں آپ نوں بینتی کراں کہ بھارت وچ گرو شبد ہنر تے کتے نال جڑیا ہویا نہیں بھی ورتیا ہے. پر گرو دا ارتھ کل اسی دیکھیا سی جو خمیرے نوں مٹا کے پرکاش کرے. مینوں سردار کپور سنگھ دی گل بہت اچھی اس کر کے لگی انہاں نے ایک گل بڑی پیاری کہی. وہ کہندے آ کہ گرو دا ارتھ کیول کوش مطابق آچاریا ٹیچر ماسٹر استاد جا ہنر سکھان والے نال جوڑ کے نہ کریے جو گرو گرنتھ صاحب گرو ہے گرو شبد ہے. وہ کہہ رہے سن کہ اصل چ گرو کیول دماغی بودھک نالج نہیں پیدا کرتا. گرو گرنتھ صاحب گرو وہ ہستی ہے جہدے وچ پرماتما آپ ورتدا ہے تے گرو وہ ہے جڑا کئی جنماں دے اندرونی طور تے مرے ہوئے بندے نوں اپنے نام امرت دی بوند دے کے روحانی زندگی دی دات دے دیندا ہے. پھر اس بینتی نوں سنو میں لفظ دوران لگا کیول ٹیچر نہیں گرو سچ اے سوکے کھرے کیے کھن ماہے امرت درشت سنچ جیوائے کاٹے کشت پورے گردیو سیوک کو دینی اپنی سیو. گرو اس اندر پرماتما برت رہا جن نے سات پرکھ نو جانے تے سچ اے کہ گرو اپنے سکھ دے مردہ جیون نو جا او دے کل آئے بندے دے جیون وچ نمی روح بھوک دیندا ہے. بینتی گرو اندر پرماتما برت ہے سکھ اندر گرو اپنے بچن نو ورتا دیندا ہے تے او نا سکھ دے ارتھ بڑے کمال دے کیتے. کہن لگے سکھ سکھ دا ضرور ہے ودیارتی ہے پر دراصل سکھ ہووے جس سکھ دے جیون وچوں گرو دی چلک پین لگ پیندی ہے. میں پھر عرض کیتی کیول ودیارتی نہیں سکھ او ہے گرو او جس وچ پرماتما وردا ہے تے سکھ او جدے دے اندر ست گرو وردا ہے. ہن گرو گرنتھ صاحب چ تھوڑے جسی دوک درشن کر لیے جو میں اے شبد بولے دی سکھ اور گرو بارے. ایک مہاراج جی دا بچن ہوندا ہے بن ستگر کنا نہ پایو بن ستگر کنا نہ پایا لفظ آسا کی وار بچن بن ستگر کنا نہ پایو بن ستگر کنا نہ پایا ستگرو تو بنا کسی نو پراپتی نہیں کوئی پرماتم دی. اگلے بچن ستگر وچ آپ رکھیون ہن آپ رکھیون جڑا شبد ہے یہ کہہ رہا بھائی سکھا کہ ستگرو دے ارتھ ہور بھاونا نال کری ستگرو دا ارتھ جہدے وچ آپ پرماتما وردا ہے ستگر وچ آپ رکھیون کر پرگٹ آنکھ سنایا یہ ساری دنیا چ پرگٹ کر دیتا کہ ستگرو وچ او آپ ورتدا ہے. ہن اگلی بینتی جڑا سکھ شبد ہے اس بارے مہاراج کہندے نے سکھ گرو گرو سکھ مہاراج دا بچن کہ سکھ گرو گرو سکھ اے تدروپتا ہے اے اپیدتا ہے کہ سکھ دے وچ آپ گرو ورتدا ہے. آؤ ہن جیڑی تک بھائی صاحب نے پڑھی کہ آئے مل گر سکھ آئے مل تو میرے گرو کے پیارے. ایک تا سکھ دا آپسی محبت پیار کی ہو جا ہے. حضور نے اتھے بخشش کیتی تھوڑا جا سی دیکھ لیے بانی چوں کیڑے گر سکھ نوں کیا میں آپ عرض کراں گا سکھ شبد نرنتر وکاس کردا رہے گرو گھر دے اندر. گرو نانک صاحب نے سکھ لفظ دی ورتوں کیتی پاویں سکھیا دے روپ چ کیتی مت وچ رتن جواہر مانک جے ایک گرکی سکھ سنی چھویں پوڑی جپ صاحب جی دی. آسا کی وار وچ حضور نے فرمایا سکھی سکھیا گر وچار ندری کرب لنگائے پار. اتے سکھی شبد ورتیا. اس تو اگلی بینتی گرو امرداس جی نے سکھ دے بارے اے پہلی جھلک دتی انہیں کہ سکھ جڑا ہے وہ کون ہوندا ہے, کس نوں سکھ کہندے آ. ستگرو گرو امرداس نے فرمایا سو سکھ سخا بند پخے پائی. پھر گرو رام داس نے یہ ویاخیا کی گر سکھ کون ہے. سو سکھ سخا بند پخے پائی او ہی سکھ ہے, او ہی سڈا رشتے دار ہے, او ہی سڈا برا ہے, او ہی سڈا متر ہے, او ہی سڈا سودر ہے. کون جیڑا گرو دے پانے بھی چلتا ہے. سو سکھ سکھا بند پخے پائی جے گر کے پانے وچ آوے اپنا پانے جو چلے پائی وچھڑ چوٹا کھاوے. جیڑا گرو دی رضا وچ گرو دی آگیا وچ گرو دے حکم وچ اپدیش نو من لیندا ہے. گرو امرداس بچن کر دیا وہ ہی سکھ ہے. تے جیڑا اپنی مرضی کرے اپنے پانے چلے آپ ہدراپن کرے تن گرو امرداس کہندے نے وہ وچھڑیا ہویا لوک تے پرلوک بھی سٹا ہی کھاندا ہے. اس تو اگلی بینتی جی گرو رام داس جی نے اج گر سکھ کیا ہے. تے سب تو پہلا گرو رام داس نے گر سکھ دے روحانی جیون دی ویاخیا کیتی. بھائی گر سکھ کون ہے؟ ہن تا جنا کھنی سبد ورد ہے, اسی بھی سکھ ہاں. میں آپ نو بینتی کراں اے کسے نو کوئی نہیں روک سکدا. لوکی تا اپنے آپ نو رب بھی دعوے پیش کر دیندے ہیں. اے سکھ شبد ویاخیا سکھ گر سکھ گر سکھڑا پھر سنگھ پھر خالسا کس دن موقع بنیا پھر انہوں واچاں گے. پر اخیر تے جو رہت مریادا وچ سکھ دی ڈیفینیشن دتی گئی او منوکھ جو دساں پاتشاہیاں دے اپدیش تے عمل کردا ہوئے ماندا ہوئے گرو گرنتھ صاحب نو اپنا اشٹ منے گرو گرنتھ صاحب تو بنا کسے ہور کیرتن دی دیوی دیو دی پوجا نہ کرے سکھ او جڑا گرو گوبند سنگھ جی دے دتے ہوئے کھندے باٹے دے امرت تے پور نشچا رکھے. تے نشچا رکھن دا ارتھ ہوندا ہے جڑا نشچا رکھے گا او امرت شکے. میں بینتی کراں کہ اس نو تھوڑا سنیو وگرو جی سنو. دیکھو اے دتی ہے ساڈے رہت مریادا دے وچ جو پرباشا دتی گئی ہے کہ سکھ کی ہے. رہت مریادا وچ جو دسیا ہے او دا بیس گرو گرنتھ صاحب ہے. گرو صاحب جی نے اوتھے بخشش کیتی جو بانی وچ کہ گر سکھ کون ہے. ہن من لو میں نیگٹو نہیں بولاں گا کچھ بھی, کیونکہ من دا سبھاگ ہے وہ کئی بری پوزیٹو سوچتا سوچتا انہاں ول دھیان دین لگ پیندا ہے جہڑے اے شبد دے تھلے نیگٹو زندگی جی رہے. پر اوہدے نال نقصان بھی ہوندا ہے, اندر دا سنگت وچ کھنڈا بھی بنتا ہے. میں اج ایک دو بینتیاں کرنیاں نے. روز اسی گرو نانک صاحب دا بھی کوئی نہ کوئی بچن سانجا کر رہے ہیں. گرو صاحب نے سب تو پہلا گر سکھ نوں کیا. ہن عام طور تے جہڑا بندہ گردور ایک دن متھا ٹیک آیا ماں پیو سکھ نے, کئی بندے رج کے نشہ وردے آ تے جدو کہن گے تانوں پتا ہونا چاہیے میرا باپو بنا نیم تو روز ہرمندر صاحب جانا سی. اگلا پوچھے تو سال چ کنی واری جانا ہے؟ باپو ہی جانا سی نا. کرمی آپو اپنی ہے, ایتھے ہر ایک نے اپنی جند دا لیکھا دینا ہے. ایتھے پیو دا گناہ پتر نے نہیں بھگتنا تے پتر دا گناہ پیو نے نہیں بھگتنا رب دی درگاہ وچ. اوتھے کرمی آپ اپنی ہے. اوتھے گرو صاحب کہنے کرمی کرمی کوئی وچار سچا آپ سچا دربار. اگلی گل روحانیت تو بنا نام تو بنا سمرن تو بنا بانی تو بنا عبادت تو بنا گرو دے شبد دی کمائی تو بنا پھوکیاں گلہ کر کے کہنا سی وڈے گر سکھاں. گرو رام داس نو سب تو پہلا پوچھو مہاراج تسی کہندے ہو گر سکھاں مینو آئے میل تے کیڑے گر سکھ نو کہندے ہو؟ پھر ستگرو اے دی ویاخیا دیندے آ گوڑی کی وار چ سلوک سب نو چیتے ہے. گر ستگر کا جو سکھ اکھائے آئے مل گر سکھ آئے مل تو میرے گرو کے پیارے. ستگرو کہہ رہے ہیں گر ستگر کا جو سکھ اکھائے جیڑا اے اکھواندا ہے کہ میں سکھ ہاں مہاراج کہنے سب تو پہلا او دا کام پتا کی سو پلکے اٹھ. ایتھے پلکے دا لفظی ارتھ کل نہیں. میں آپ نو بنتی کراں پلکے دا ارتھ پنجابی چ اسی کل وی کرنے. میں پلکے اے کراں گا, میں پلکے اے کیتا سی. باہر دے علاقے چ بڑا سادے شبد ورد دے سن. ایتھے پلکے دا ارتھ دس وجے نہیں ہے, ایک پکھوں ہے بھی اے, پر ایتھے پلکے دا لفظی ارتھ ہے امرت ویلا. تے امرت ویلے دا ارتھ ہے کہ سورج دی لو لگن تو پہلا, دن دی لو لگن تو پہلا تین گھنٹے. انج چلو گرسک رات نو بارہ بجے بھی ٹائم بدلتا تے کہہ دیندے آ بھی امرت ویلا ہو گیا ہے. پر میں کئی واری سوچنا کہ سچے پاتشاہ تسی ہرمندر صاحب جی دی جیڑی مریادا دا بنانو بنیا ہے اینی بخشش کیتی. تو دیکھو ایتھے گھڑی دا اکو ٹائم پرکاش دا نہیں رہندا. ہاں جیوں جیوں سردی آنی ہے تیوں تیوں ٹائم جیڑا وہ چینج ہوئی جاندا ہے. جیوں جیوں گرمی آندی ہے تیوں تیوں, کیونکہ سردی تے گرمی وچ سورج نکلن دا جیڑا سمے وہ بھی چینج ہوندا ہے اس دھرتی تے. تے ستگراں نے سچ اے کہ لو لگن تو تین گھنٹے پہلے جیڑا وقت ہوندا ہے وہ پاویں سردی چ ہووے, ہو سکدا ہے کئی واری گرمی دے وچ لو ساڑھے ایک چار بجے لگ جائے, پر سردی وچ لو جڑی وہ پانچ بجے لگے. میں بینتی کراں گا تین گھنٹے پہلا وہ وقت امرت ویلا جنوں گرو نانک صاحب نے کیا, انہوں گرو رام داس نے شبد ورتیا پلکے, انہوں بھائی گرداس صاحب نے ورتیا گرسک پلکے اٹھ کر امرت ویلے سر نہ بندا. انہاں پلکے بھی ورتیا تے امرت ویلا بھی ورتیا. گرو رام داس مہاراج جس گرسک نو تسی ملنی اینی کالی شبد ورتے سکھا تو مینو مل, وہ تڑے بندی دا سکھ نہیں. مہاراج کہندے نہیں, گر ست گر کا جو سکھ اکھائے سو پلکے اٹھ. اٹھ کے کی کرے, فیس بک نہ چلائے, واٹس اپ نہ چلائے. یاد رکھو, چلو آج دے شبد نے نا بڑے خوش ہونے اسی سارے بھی کمالاں ہو گئی ہیں جی. یاد رکھو انہاں چیزاں نے, میں نیگیٹو نہیں کہہ رہا, انہاں نے مانسک طور تے غلام کر دیتا ہے. جہرے پھرنے اٹھ کے سویرے گرو گرو جپنے سن, انہاں نے اینا غلام کر رہے ہیں, من گٹکے دی تھان فون والے پاسے دوڑیا جاتا ہے, غلام ہی ہے نا اندر. مہاراج نے شبد برتیا گر ست گر کا جو سکھ اکھائے سو پلکے اٹھ. امرت ویلے اٹھ کے کی کرے جی, ہر نام تے آوے. جہرا کہ توتا رتن ہے جی, نام دا فائدہ کی ہے؟ سب تو پہلی گل پہلی تک بھی جی کنڈم ہو گیا, وہ گرو رام داس مطابق سکھ ہے ہی نہیں. سکھ ہوے جڑا امرت ویلے اٹھ کے پرماتما دے نام نو تیوندا ہے. گر ست گر کا جو سکھ اکھائے سو پلکے اٹھ, ہر نام تیاوے. اٹھ دیا سار حالا برش نہیں کیتا, اشنان نہیں کیتا, داتن نہیں کیتی, منجن نہیں کیتا. سب تو پہلا مہاراج کہنے ایک کام کر, تو ستا ہے تیرا اندر ٹکیا ہونا ہے, اٹھ دیا سار تو منجے تے وہ گرو جپنا شروع کر دے. گر سکھ ایسے نو سو پلکے اٹھ ہر نام تیاوے. ادم کرے آلس نہ کرے, ادم کرے پلکے پرباتی. یہ پھر دھیان نہ سنو, میں شبد ورتیا کہ پلکے اٹھ. ہوں جہے کہن جی پلکے دا مطلب تے دس ویلے, اتے گرو نے نال ایک شبد پا دیتا پرباتی. پرباتی گیارہ بجے نہیں ہوں, پربات کا ارتھ امرت ویلے ہے. مہاراج نے کلیئر کر دیتا, ادم کرے پلکے پرباتی, اشنان کرے امرت سر ناوے. تن دا اشنان کرے, سنگت وچ اشنان کرے امرت سر ناوے. پھر کی کرے جی, اپدیش گرو ہر ہر جپ جاپے, سب کلوک پاپ دوخ لے جاوے. گرو دا دتا اپدیش او دا جاپ کرے, سمرن کرے, ایدے نال کلوک پاپ دوخ لتھن گے. پھر چڑھے دیوس گربانی گاوے, بہندیاں اٹھدیاں ہر نام تیاوے. بڑے سوکھے شبد لفظ نے جی, ایڈے گوڑ ارتھ دی لوڑ نہیں. ادم کرے پلکے پرباتی, اشنان کرے امرت سر ناوے, اپدیش گرو ہر ہر جپ جاپے, سب کلوک پاپ دوک لے جاوے. پھر چڑھے دیوس گربانی گاوے, بہندیاں اٹھدیاں ہر نام تیاوے. جو سانس گراس تیائے میرا کر ہر آئے مل گر سکھ, آئے مل ایسا گر سکھ. مہاراج کہنے جو سانس گراس تیائے میرا کر ہر سو گرسکھ گرو من پاوے. پیارے ہو آ ہے گرسکھ گرو من پاوے, گرو رام داس دے تک دی ویاخیا. ਗੁਰੂ ਰਾਮਦਾਸ ਦੀ ਬਾਣੀ ਵਿੱਚ, ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਮਹਾਰਾਜ ਕਹਿੰਦੇ ਆ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਇਹਨੂੰ ਕਿਹਾ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕੌਣ ਜੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਸ ਗੁਰਸਿੱਖ ਨੂੰ ਕਿਹਾ ਤੇ ਮੈਨੂੰ ਆ ਕੇ ਮਿਲ। ਇੱਕ ਬੇਨਤੀ ਹੋਰ, ਜਦੋਂ ਸਿੱਖ ਸਿੱਖ ਨੂੰ ਮਿਲੇ, ਅੱਜ ਤਾਂ ਚਲੋ ਮੈਂ ਬੇਨਤੀ ਕਰਾਂਗਾ ਬਹੁਤ ਮੰਦੀ ਹਾਲਤ ਹੈ, ਮੱਥੇ ਤੇ ਤਿਊੜੀਆਂ ਨੇ, ਅੱਖਾਂ ਚ ਲਾਲੀ ਹੈ, ਸਿੱਖ ਸਿੱਖ ਨੂੰ ਵੇਖ ਕੇ ਬਹੁ ਗਿਣਤੀ ਚ ਇਸ ਤਰ੍ਹਾਂ ਤਪਦਾ ਮਾਨੋ ਜਿਵੇਂ ਅੱਗ ਦੇ ਭਬੂਕੇ ਨਿਕਲਦੇ ਪਏ। ਇਹ ਚ ਕੋਈ ਝੂਠ ਨਹੀਂ। ਇੱਕ ਪੁਰਾਤਨ ਸੱਜਣ ਦੇ ਮੈਂ ਬੋਲ ਪੜੇ, ਉਹਨਾਂ ਨੇ ਇਹ ਗੱਲ ਕਹੀ, ਸਿੱਖ ਸਿੱਖ ਨੂੰ ਮਿਲਦਾ ਤੇ ਕੀ ਆਸ਼ਚਰਜ ਕੌਤਕ ਵਰਤਦਾ। ਇਹ ਬਾਣੀ ਨਹੀਂ, ਬਾਹਰ ਦੇ ਬਚਨ ਸ਼ਬਦ ਹੈ। ਉਹ ਲਿਖਦਾ ਚਾਰ ਮਿਲੇ, ਇੱਕ ਵਾਰ ਇੱਥੇ ਵਿਆਖਿਆ ਕੀਤੀ ਸੀ, ਗਿਣਤੀ ਹੈ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਗਿਣਤੀ ਹੈ ਨਾ ਜੀ, ਚਾਰ ਮਿਲੇ, ਇਹਦਾ ਅਰਥ ਹੋ ਗਿਆ ਇੱਕ ਸਿੱਖ ਤੁਰਿਆ ਜਾ ਰਿਹਾ ਤੇ ਦੂਸਰਾ ਸਿੱਖ ਅੱਗੋਂ ਆ ਰਿਹਾ। ਦੋਨਾਂ ਦੀ ਰਿਸ਼ਤੇਦਾਰੀ ਖੂਨ ਦੀ ਕੋਈ ਨਹੀਂ, ਇਲਾਕੇ ਦੀ ਰਿਸ਼ਤੇਦਾਰੀ ਕੋਈ ਨਹੀਂ, ਧੜੇਬੰਦੀ ਕਰਕੇ ਕੋਈ ਆਪਣਾ ਲਗਾਵ ਨਹੀਂ। ਇੱਕ ਸਿੱਖ ਤੁਰਿਆ ਆ ਰਿਹਾ, ਦੂਜੇ ਸਿੱਖ ਨੇ ਉਹਨੂੰ ਦੇਖਿਆ, ਦੋਨਾਂ ਦੀਆਂ ਅੱਖਾਂ ਨੇ ਦੋ ਦੋ ਅੱਖਾਂ ਚਾਰ ਹੋ ਗਈਆਂ, ਇੱਕ ਦੂਜੇ ਦੇ ਚਿਹਰੇ ਨੂੰ ਦੇਖਿਆ। ਸੱਚ ਇਵੇਂ ਚਾਰ ਮਿਲੇ, ਜਦੋਂ ਦੋ ਦੋ ਅੱਖਾਂ ਚਾਰ ਮਿਲੀਆਂ, ਅੱਗੇ ਫਿਰ ਉਹ ਸੱਜਣ ਲਿਖਦਾ ਚਾਰ ਮਿਲੇ 64 ਖਿਲੇ। 64 ਦਾ ਅਰਥ ਹੋ ਗਿਆ ਇੱਕ ਇੱਕ ਦੇ 32 ਦੰਦ ਹੋ ਗਏ ਨਾ, 32 32 64। ਸਿੱਖ ਮਿਲੇ ਆਪਸ ਚ, ਜਾਣਦੇ ਵੀ ਕੋਈ ਨਹੀਂ, ਜਦੋਂ ਵੇਖਿਆ ਸਿੱਖ ਆ ਰਿਹਾ, ਪਤਾ ਨਹੀਂ ਅੰਦਰ ਇੰਨਾ ਚਾਹ ਉੱਠਿਆ, ਚਿਹਰਾ ਮੁਸਕਰਾ ਪਿਆ, ਇਸ ਤਰ੍ਹਾਂ ਦੰਦ ਖਿੜ ਕੇ ਬਾਹਰ ਆ ਗਏ ਜਿਵੇਂ ਅਨਾਰ ਦੇ ਦਾਣੇ ਹੁੰਦੇ ਨੇ। ਚਾਰ ਮਿਲੇ 64 ਖਿਲੇ, ਤੀਸਰਾ ਮਿਲੇ 20 ਕਰ ਜੋਰ, ਆ 10 ਉਂਗਲਾਂ ਹੋ ਪੰਜਾਂ ਜੀ, 10 ਹੋ ਗਈਆਂ। ਜਦੋਂ ਦੋਨਾਂ ਨੇ ਹੱਥ ਜੋੜੇ, ਹੁਣ ਆਪਣੇ ਚਲੋ ਸਾਰੇ ਹੱਥ ਮਿਲਾਉਂਦੇ ਨੇ ਪਰ ਆਪਣੀ ਇਹ ਕੋਈ ਨਹੀਂ ਸੀਗੀ ਗੱਲ, ਆਪਣੇ ਗਲੇ ਮਿਲਣ ਦੀ ਗੱਲ ਤਾਂ ਹੈ ਸੀ ਜੀ। ਫਿਰ ਬੇਨਤੀ ਹੈ, ਉਹ ਦੋਨਾਂ ਨੇ ਹੱਥ ਜੋੜੇ ਤੇ ਇਹਨਾਂ ਦੀਆਂ 10 10 ਉਂਗਲਾਂ 20 ਉਂਗਲਾਂ ਮਿਲ ਗਈਆਂ। ਮਿਲੇ 20 ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਸ਼ਾਸਤਰ ਕਹਿੰਦੇ ਨੇ, ਚਲੋ ਇਹ ਨਹੀਂ ਕਿ ਗਿਣਤੀ ਘੱਟ ਵੱਧ ਵੀ ਹੋ ਸਕਦੀ ਹੈ, ਕਹਿੰਦੇ ਇੱਕ ਬੰਦੇ ਦੇ ਸਰੀਰ ਦੇ 3.5 ਕਰੋੜ ਰੋਮ ਹੁੰਦੇ ਨੇ। ਮੈਂ ਕਿਹਾ ਗਿਣਤੀ ਹੈ, ਵੱਧ ਵੀ ਹੋ ਸਕਦੇ ਨੇ ਘੱਟ ਵੀ, ਪਰ ਉਹਨੇ ਉਸ ਪੁਰਾਣੀ ਗਿਣਤੀ ਨੂੰ ਲੈ ਕੇ ਕਿਹਾ ਕਿ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਸਿੱਖ ਸਿੱਖ ਨੂੰ ਮਿਲਦਾ ਤੇ ਕਹਿੰਦੇ ਨੇ 7 ਕਰੋੜ ਰੋਮ ਦੇ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਂਦੀ ਹੈ। ਇਹ ਹੈ ਗੁਰਸਿੱਖ ਦੀ ਮਿਲਣੀ। ਇੱਕ ਉਦਾਹਰਨ ਮੈਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਅਰਜ਼ ਕਰਦਿਆਂ, ਗੁਰੂ ਨਾਨਕ ਸਾਹਿਬ ਜੀ ਦੇ ਬੜੇ ਸਿੱਖ ਐਸੇ ਜਿਨ੍ਹਾਂ ਦੇ ਨਾਮ ਤੋਂ ਵੀ ਅਸੀਂ ਜਾਣੂ ਨਹੀਂ, ਪਰ ਕੁਝ ਸਿੱਖ ਐਸੇ ਨੇ ਜਿਨ੍ਹਾਂ ਦੇ ਨਾਮਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ 11ਵੀਂ ਵਾਰ ਵਿੱਚ ਕੀਤਾ ਹੈ, 12 ਵਿੱਚੋਂ। ਉਹ ਸਾਰੀ ਦੀ ਸਾਰੀ ਵਾਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਹੜੇ ਸਿੱਖ ਨੇ ਉਹਨਾਂ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੈ। ਦਾਸ ਨੇ ਪਿਛਲੇ ਦਿਨੀ ਨੇ ਸਾਰੇ ਸਿੱਖਾਂ ਦੀ ਵਿਆਖਿਆ ਬਾਹਰ ਅਮਰੀਕਾ ਕੀਤੀ ਸੀ। ਮਨ ਚ ਆਇਆ ਵੀ ਇਹ ਸਿੱਖ ਕੀ ਮਹਾਰਾਜ ਨੂੰ ਪੁੱਛਦੇ ਆ। ਉਸ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਹਿਲਾ ਸਿੱਖ ਲਿਖਿਆ ਉੱਥੇ, ਉਂਝ ਨਹੀਂ ਹਿਸਟਰੀ ਦੇ ਤੌਰ ਤੇ ਅਸੀਂ ਬੇਬੇ ਨਾਨਕੀ ਜੀ ਨੂੰ ਰਾਏ ਬੁਲਾਰ ਜੀ ਨੂੰ ਸਿੱਖੀ ਦੀ ਸ਼ਮੂਲੀਅਤ ਕਹਿੰਦੇ, ਪਰ ਉੱਥੇ ਉਹਨਾਂ ਨੇ ਪਹਿਲੇ ਸਿੱਖ ਦਾ ਨਾਮ ਲਿਖਿਆ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਪਹਿਲਾ ਸਿੱਖ ਇਹ 10 ਸਾਲ ਦਾ ਬੱਚਾ ਸੀ ਤਾਰੂ। ਦੂਸਰਾ ਲਿਖਿਆ ਮੂਲਾ ਕੀੜ ਵਖਾਣੀ ਹੈ ਚਲਤ ਅਚਰਜ ਲੁਭਤ ਗੁਰਦਾਸੀ। ਮੈਂ ਸਿਰਫ ਅੱਜ ਭਾਈ ਮੂਲਾ ਕੀੜ ਕੌਣ ਹੈ, ਇੱਕ ਤਾਂ ਭਾਈ ਮੂਲਾ ਹੈ ਸਿਆਲਕੋਟ ਵਾਲਾ, جنوں گربانی چ کیا مرنا جاپی مولیا، ایتھے جڑا بھائی مولا لکھا ہے اے او مولا نہیں۔ بھائی صاحب لکھ دیا، میں بنتی کر رہا ہوں، سکھ دے اندر سکھ پرتی بھاونا کی ہے؟ اے ساکھی ماں آپ نوں ضرور عرض کرنی ہے۔ چلو ایک ساڈا اندر ست گرو کرے اینا بابانیاں کہانیاں نوں سن کے سچ مچ کتے اندر چینج ہون والے پاسے تر پوے۔ بھائی صاحب نے او دا نام لکھیا مولا کیڑ وکھانی ہے، کیڑ او دی گوت ہے۔ بھائی صاحب کہندے نے مولا کیڑ وکھانی ہے، ایک مولا کیڑ گرو نانک صاحب دا سکھ ہے، او دے لئی چار شبد اگے ورتے نے چلت اچرج۔ اس گل نوں سن تو بعد ساکھی دی سمجھ پائے گی، چلت چلتر تے چلت چرتر، او دے جیون دا ٹنگ۔ بھائی صاحب کہندے نے اچرج، اچرج استرج شبد تو یہ ارتھ بڑا حیرانی جنک وہ جیون ہے، وہ چرتر وہ چلتر جو ہے سچ اے کہ وہ کرنی ناما لوکاں نوں سوچی پا دیندا ہے۔ اس دے جیون دی ساکھی بڑی اچرج ہے، تے سن والا بھی اچرجتا بھی چلا جاندا ہے کہ بھائی مولیا اینا وڈا تیرا جیون، اینا وڈا تیرا گردہ۔ مولا کیڑ وکھانی ہے چلت اچرج، یہ دو شبد ہو گئے جی، اچلت چلت چرتر ہے۔ تے اگے پھر بھائی صاحب کہنے لوبت گرداسی، گرداسی بہوچن چ کر دی گراں دے داس، لوبت دا ارتھ ہے لبائے من ہونا، کہ بھائی مولا جنوں کیڑ کیا جاندا ہے کیڑ گود دا، او دا چرتر او دا جیون بڑا اچرج ہے۔ تے دوجی گل، او گرو نانک صاحب دے سکھاں دا داساں دی سیوا وچ اس طرح لبت رہندا ہے جویں کمل دے پھل دے اتے پورا لبت رہندا ہے۔ ہن اے بھائی مولا کون ہے؟ اے دے سبندی سکھاں دی بھگت مال بھائی منی سنگھ جی جو دوبارہ رچت دسی جاندی ہے، کہی جاندی ہے، اس وچ انہاں نے اے دی ویاکھیا دتی ہے۔ تے میں بنتی کراں گا، ہو سکدا ہے آپ نے پہلا اے بچن سنیا ہوئے، پر پھر بھی ٹرمے نال تے شردا بھاونا نال تاں میں کہا بھی اے گھٹنا اچرج ہے۔ سیانپ دے بودھک تل دے چکاں گے کیوں ہویا، پر بھائی صاحب نے تاں لکھ دتا بھی چلت اچرج، اے دی اے گھٹنا اچرج ہے۔ بھائی مولا گرو نانک صاحب دے چرنا چ کرتار پور جاندے ہیں، تے مہاراج جی نوں ایک بنتی کردے سچے پاتشاہ، کئی لوگ جوا کھیڈ دے نے، پرانی سمے وچ جدوشتر نے جوا کھیڈ کے دروپتا ہار دتی، کئی لوگ ویشوا دے کوٹھے تے جاندے نے، اس کوٹھے تے جا کے او دا ناچ گان دیکھ دے نے سن دے نے۔ مہاراج اے کرم کرنے چاہیے نے لوکاں نوں؟ دیکھو گرو جی اتر کی دیندے آ، کہندے بھائی مولیا سکھی دا مارگ اے نہیں، حالانکہ وہ بھاشا تاں سادھ بھاشا ہے اے سکھاں دی بھگت مال چ، مولیا سکھی دی اے رستہ نہیں، اپنے سکھاں نوں اے ہے حکم کہ جنوں سر دی سمجھ ہے وہ راگ نوں ورتے تے راگ وچ شبد گائے۔ پھر سنو، او دے کوٹھے تے واجے وجد ہے جاں ساج وجد ہے، میں بنتی کرا پاویں ادوں تنتی ساج سن زیادہ، کوئی ساج وجد ہے، او دے کوٹھے تے سراں وچ کیول لچرتا جاں شبد میں ورتاں، ویگرو بخش دیو وشانی آج اپنا ہے، جنوں آپاں سبھیاچار کہنے ہاں نا، سارے کہندے ہیں پہلی گل سبھیاچار دے ارتھ کی ہے، بھی اسی سبھیاچار نوں سانبھ کے بیٹھے ہیں، جیڑا بندہ سبھیک آچاری ہے، جیڑا پراتن آچر نوں سانبھ کے بیٹھا ہے وہ ہی سبھیاچار ہے۔ کھما کر دیو، جیڑا سبھیاچار دے ناں دے تھلے رچ روز گند بولدا ہے، گند نچدا ہے، سب کچھ کردا، وہ بھی کہندا جی میں سبھیاچار دی نا سیوا کرنا پیا، چیتے رکھی تو سبھیاچار دی سیوا نہیں کر رہا، تو کوٹھے دی سیوا کر رہا، تو انہاں دی جیڑی ریت انہوں اگے تو رہے۔ مہاراج کہندے نے سکھ کول سر ہووے، انہیں راگ وچ شبد ملا کے گاؤنا ہے۔ بھائی مولا کہندا مہاراج میں سمجھ گیا، تسی مینوں اپدیش دیو۔ دیکھو گرو جی کہندے نے مولیا تینوں راگ دی سمجھ ہے، تو شبد گایا کر، دوجا دھرم دی کرت کرنی ہے، تیسرا ਬਿਨਾਂ ਭੇਦ ਭਾਵ ਤੋਂ ਸਿੱਖਾਂ ਦੀ ਆਏ ਗਏ ਦੀ ਆਪਣੇ ਹੱਥੀ ਸੇਵਾ ਕਰਨੀ ਹੈ, ਤਨ ਮਨ ਧਨ ਨਾਲ ਸੇਵਾ ਕਰਨੀ ਹੈ। ਅਗਲਾ ਸ਼ਬਦ ਨਾਲ ਕਹਿ ਦਿੱਤਾ, ਮੂਲਿਆ ਜ਼ਿੰਦਗੀ ਚ ਯਤਨ ਕਰਨਾ ਵੀ ਔਗਣ ਨਹੀਂ ਚਿਤਾਰਨੇ, ਔਗਣ ਨਹੀਂ ਦੇਖਣੇ, ਦੇਖ ਕੇ ਅਣਡਿੱਚ ਕਰਨਾ, ਬਸ ਤੂੰ ਇਹ ਕਰਮ ਕਮਾ ਲੈ ਤੇਰੀ ਮੁਕਤੀ ਹੋ ਜਾਏਗੀ। ਭਾਈ ਮੂਲਾ ਘਰ ਆ ਗਿਆ, ਇਹਨੇ ਜੀ ਘਰ ਸਾਜ ਲਿਆ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਘਰ ਵਾਲੀ ਕੋਲ ਬੈਠਦੀ ਏ, ਪਿੰਡ ਦੇ ਜਿੱਥੇ ਰਹਿੰਦੇ ਨੇ ਇਕੱਠੀ ਹੋ ਜਾਂਦੀ ਸੰਗਤ, ਇਹ ਸ਼ਬਦ ਗਾਉਣ ਲੱਗ ਪਿਆ, ਧਰਮ ਦੀ ਕਿਰਤ ਕਰਦਾ ਤੇ ਆਏ ਗਏ ਸਿੱਖ ਦੀ ਸੇਵਾ ਕਰਦਾ। ਮੈਂ ਬੇਨਤੀ ਕਰਨ ਲੱਗਾ ਕਿ ਸਿੱਖ ਦਾ ਜੀਵਨ ਕਿੰਨਾ ਕੁ ਉੱਚਾ ਹੈ, ਆਏ ਗਏ ਸਿੱਖ ਦੀ ਸੇਵਾ ਕਰਦਾ। ਇੱਕ ਦਿਨ ਇੱਕ ਠੱਗ ਜਿਹਨੂੰ ਸ਼ਬਦ ਬੜੇ ਕੰਠ ਸਨ, ਮੈਂ ਤਾਂ ਕਿਹਾ ਵੀ ਇਸ ਗੱਲ ਨੂੰ ਫਿਰ ਚੇਤੇ ਰੱਖਿਓ, ਇਹ ਚਲਤ ਅਚਰਜ ਹੈ ਇਹਦਾ, ਇਸ ਕਰਕੇ ਸਾਖੀ ਸੁਣ ਕੇ ਕਈ ਸਵਾਲ ਵੀ ਉੱਠਣਗੇ ਮਨ ਚ, ਤਾਂ ਹੀ ਮੈਂ ਲਫ਼ਜ਼ ਵਾਰ-ਵਾਰ ਵਰਤਣਾ ਵੀ ਚਲਤ ਅਚਰਜ। ਉਹ ਆ ਗਿਆ ਜੀ, ਉਹਦੇ ਕੋਲ ਸ਼ਬਦ ਚੇਤੇ ਸਨ, ਉਹਨੇ ਸ਼ਾਮ ਨੂੰ ਆ ਕੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਹੁਣ ਆਪਾਂ ਜੇ ਕਹੀਏ ਜੀ ਉਸ ਵਕਤ ਕਾਪਟ ਥੋੜਾ, ਉਹ ਕਿਵੇਂ ਹੋ ਸਕਦਾ, ਇੱਥੋਂ ਤੱਕ ਅੱਜ ਜਦੋਂ ਸਿੰਘ ਸਾਹਿਬ ਹੁਕਮਨਾਮਾ ਲੈ ਰਹੇ ਸਨ ਤੇ ਮਨ ਚ ਇਹ ਸਾਰੇ ਪ੍ਰਮਾਣ ਆ ਗਏ, ਤੇ ਮੈਂ ਕਿਹਾ ਗੁਰੂ ਰਾਮਦਾਸ ਜਿੱਥੇ ਇਹ ਕਹਿ ਰਿਹਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਉੱਥੇ ਗੁਰੂ ਰਾਮਦਾਸ ਕਹਿੰਦੇ ਆ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਇਹਦਾ ਮਤਲਬ ਸਿੱਖ ਸ਼ਬਦ ਦੇ ਥੱਲੇ ਕਪਟ ਕਮਾਇਆ ਜਾ ਰਿਹਾ ਸੀ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਖਾਲ ਨਿਖਾਲ ਨਿਖਾਲ। ਹੁਣ ਉਹ ਬੰਦਾ ਆ ਗਿਆ ਜੀ, ਉਹ ਨਾਲ ਗਾਉਣ ਲੱਗ ਪਿਆ। ਭਾਈ ਮੂਲੇ ਨੇ ਉਹਦੀ ਸੇਵਾ ਕੀਤੀ, ਮੈਂ ਸੰਖੇਪ ਬੇਨਤੀ ਕਰਾਂ, ਉਹਦਾ ਪ੍ਰਸ਼ਾਦਾ ਪਾਣੀ ਛਕਾਇਆ, ਉਹਦਾ ਬਿਸਤਰਾ ਲਾ ਦਿੱਤਾ। ਉਹ ਬੰਦਾ ਸ਼ਬਦ ਗਾਉਂਦਾ ਹੈ ਪਰ ਨਾਲ ਨਾਲ ਉਹਦੀ ਸੁਰਤ ਧਿਆਨ ਰੱਖਦੀ ਪਈ ਹੈ, ਘਰ ਦਾ ਸਮਾਨ ਕਿੱਥੇ ਪਿਆ। ਭਾਈ ਮੂਲੇ ਕੀੜ ਦੀ ਘਰ ਵਾਲੀ, ਉਹਨੇ ਕੰਮ ਕਾਜ ਤੋਂ ਵਿਹਲੀ ਹੋ ਕੇ ਜਿਹੜੇ ਗਹਿਣੇ ਪਾਏ ਸਨ ਜੀ ਸੋਨੇ ਦੇ, ਉਹਨੇ ਗਹਿਣੇ ਲਾ ਕੇ ਡੱਬੇ ਵਿੱਚ ਰੱਖ ਦਿੱਤੇ ਤੇ ਡੱਬਾ ਉੱਤੇ ਪੜਛੱਤੀ ਤੇ ਰੱਖ ਦਿੱਤਾ। ਪਹਿਲਾਂ ਪੜਛੱਤੀਆਂ ਬਣਾਉਂਦੇ ਸਨ ਜੀ ਆਪਣੇ ਘਰਾਂ ਚ ਉੱਚੀਆਂ, ਉੱਤੇ ਰੱਖ ਦਿੱਤਾ। ਉਹ ਠੱਗ ਦੇਖਦਾ ਰਿਹਾ, ਜਦੋਂ ਭਾਈ ਮੂਲਾ ਵੀ ਸੌਂ ਗਿਆ, ਪਰਿਵਾਰ ਸੌਂ ਗਿਆ, ਇਹ ਠੱਗ ਉੱਠਿਆ, ਇਹਨੇ ਉਹ ਗਹਿਣਿਆਂ ਵਾਲਾ ਡੱਬਾ ਚੁੱਕਿਆ ਤੇ ਇਹ ਦੱਬੇ ਪੈਰੀ ਕਮਰੇ ਦੀ ਕੁੰਡੀ ਖੋਲ ਕੇ ਬਾਹਰ ਨਿਕਲ ਗਿਆ। ਹਵੇਲੀ ਦਾ ਜਿਹੜਾ ਮੇਨ ਦਰਵਾਜ਼ਾ ਸੀ ਉਹਦੇ ਅੱਗੇ ਦਰਵਾਜ਼ੇ ਤੇ ਕੁੰਡੇ ਅੱਗੇ ਤਾਲਾ ਲੱਗਾ ਸੀ। ਹੁਣ ਗਹਿਣਿਆਂ ਵਾਲਾ ਡੱਬਾ ਇਹਦੇ ਕੋਲ ਹੈ, ਜੰਦਰੇ ਦੀ ਕੁੰਜੀ ਕੋਈ ਨਹੀਂ, ਤਾਲੇ ਦੀ ਚਾਬੀ ਕੋਈ ਨਹੀਂ, ਇਹ ਵਾਪਸ ਮੁੜ ਆਇਆ, ਡੱਬਾ ਉੱਥੇ ਰੱਖ ਆਇਆ। ਆਉਂਦਿਆਂ ਸਰ ਭਾਈ ਮੂਲੇ ਨੂੰ ਕਹਿੰਦਾ, ਸਿੱਖਾਂ ਮੇਰੇ ਪੇਟ ਵਿੱਚ ਸੂਲ ਉੱਠਿਆ, ਮੈਂ ਰਮਣੇ ਜਾਣਾ ਹੈ, ਇਹਦੇ ਲਫ਼ਜ਼ੀ ਅਰਥ ਮੈਂ ਕਿਰਿਆ ਸੋਧਣ ਜਾਣਾ, ਮੇਰੇ ਪੇਟ ਸੂਲ ਉੱਠਿਆ। ਭਾਈ ਮੂਲਾ ਕਹਿੰਦਾ ਕਿ ਇੱਕ ਕੰਮ ਕਰ, ਤੂੰ ਇੱਥੇ ਵਿਹੜੇ ਵਿੱਚ ਵੀ ਰਮਣੇ ਕਰ ਲੈ, ਮੈਂ ਹੱਥੀ ਬਾਹਰ ਸੱਟ ਦਿਆਂਗਾ ਤੇ ਨਾਲੇ ਮੈਂ ਪਾਣੀ ਤੱਤਾ ਕਰਕੇ ਤੇਰਾ ਇਸ਼ਨਾਨ ਕਰਾ ਦੇਣਾ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਦੋ ਚੀਜ਼ਾਂ ਨੇ, ਇੱਕ ਪਾਸੇ ਸਿੱਖੀ ਦੇ ਨਾਂ ਤੇ ਠੱਗੀ ਕਮਾ ਰਿਹਾ, ਦੂਜੇ ਪਾਸੇ ਸਿੱਖੀ ਆਚਰਨ ਦੀ ਮਿਸਾਲ ਹੈ। ਉਹਨੇ ਕਿਹਾ ਤੂੰ ਵਿਹੜੇ ਚ ਰਮਣੇ ਹੋ, ਮੈਂ ਹੱਥੀ ਸੱਟ ਕੇ ਤੇਰਾ ਇਸ਼ਨਾਨ ਕਰਾਵਾਂਗਾ। ਉਹ ਕਹਿੰਦਾ ਨਹੀਂ, ਮੈਂ ਵਿਹੜੇ ਚ ਨਹੀਂ, ਮੈਂ ਬਾਹਰ ਜਾਣਾ ਹੈ। ਭਾਈ ਮੂਲਾ ਕੁੰਜੀ ਲੈਂਦਾ, ਤਾਲਾ ਖੋਲਦਾ, ਉਹ ਠੱਗ ਉਸ ਡੱਬੇ ਨੂੰ ਜਿਹੜਾ ਕੋਲ ਰੱਖਿਆ ਉਹਨੂੰ ਚੁੱਕ ਕੇ ਆਪਣੀ ਕੱਛ ਜਦੋਂ ਦਿੰਦਾ ਤੇ ਡੱਬਾ ਡਰ ਨਾਲ ਥੱਲੇ ਡਿੱਗ ਪੈਂਦਾ। ਭਾਈ ਮੂਲਾ ਉਸੇ ਡੱਬੇ ਨੂੰ ਚੁੱਕ ਕੇ ਉਸ ਠੱਗ ਨੂੰ ਫੜਾ ਕੇ ਕਹਿੰਦਾ, ਲੈ ਵੀ ਤੇਰਾ। ਮੈਂ ਤਾਂ ਕਿਹਾ ਫਿਰ ਚੇਤੇ ਰੱਖਿਓ, ਇਹ ਚਲਤ ਅਚਰਜ ਹੈ, ਕਿਹੜਾ ਬੰਦਾ ਇਹ ਕਰ ਸਕਦਾ ਜੀ। ਉਹ ਕਹਿੰਦਾ ਤੇਰਾ, ਉਹ ਲੈ ਕੇ ਚਲਾ ਜਾਂਦਾ। ਘਰ ਵਾਲੀ ਉੱਠਦੀ ਏ ਤੇ ਵੇਖਦੀ ਉਹ ਵੀ ਉਹਦੇ ਗਹਿਣਿਆਂ ਵਾਲਾ ਡੱਬਾ ਨਹੀਂ। ਭਾਈ ਮੂਲੇ ਨੂੰ ਪੁੱਛਦੀ ਏ ਵੀ ਅੱਜ ਖੋ ਕੀ ਗਿਆ, ਮੇਰਾ ਡੱਬਾ ਨਹੀਂ ਲੱਭ ਰਿਹਾ। ਉਹ ਕਹਿੰਦਾ ਭਾਗਵਾਨ ਨੇ, ਜਦੋਂ ਅਸੀਂ ਰਾਤ ਸੁੱਤੇ ਸਾਂ, ਗੱਲ ਨੂੰ ਧਿਆਨ ਨਾਲ ਸੁਣਿਓ ਗੁਰਮੁਖੋ, ਜਦੋਂ ਰਾਤ ਸੌਂ ਗਏ ਸਾਂ, ਚੋਰ ਆਏ, ਉਹ ਦੱਬੀ ਪੈਰੀ ਤੇਰਾ ਸੋਨੇ ਵਾਲਾ ਡੱਬਾ ਲੈ ਗਿਆ ਚੁੱਕ ਕੇ, ਪਤਾ ਨਹੀਂ ਲੱਗਾ ਸਾਨੂੰ। ਕਹਿਣ ਲੱਗੀ, ਜਿਹੜਾ ਸਿੱਖ ਰਾਤ ਆਇਆ ਸੀ ਉਹ ਕਿੱਥੇ ਗਿਆ, ਜਿਹੜਾ ਸਿੱਖ ਆਇਆ ਸੀ ਉਹ ਕਿੱਥੇ ਗਿਆ। ਕਹਿਣ ਲੱਗੇ, ਉਹ ਸਿੱਖ ਸ਼ਰਮ ਦਾ ਮਾਰਾ ਸਵਕਤੇ ਚਲਾ ਗਿਆ ਉੱਠ ਕੇ। ਕਿਉਂ? ਕਿਉਂਕਿ ਮੇਰੇ ਉੱਤੇ ਦੋਸ਼ ਨਾ ਆਵੇ ਕਿ ਮੈਂ ਠੱਗ ਹਾਂ। ਮੇਰੀ ਗੱਲ ਫਿਰ ਸੁਣਿਓ ਧਿਆਨ ਨਾਲ,
وہ سکھ چلا گئے میرے تے دوش نہ آوے چوری ہو گئی ہے میرا نام نہ لگ جائے کتے سکھی نہ بدنام ہو جائے میں کہنا واہ بھائی مولیا تینوں پتہ بھی ہے تو اپنی گھر والی تو لکا کے بھی سکھ شبد اتنے پردے پانا پیا گیا انہیں کیا وہ چلا گیا وہ اس کر کے چلا گیا کہ پتہ نہ لگ جائے نالے چھڈ پرا گہنیا دا کی ہے گہنا آپ نواں لے لیں گے کنے مہینوں کر رہا اتو تک اپنی جیون ساتھی نو بھی دسیا نہیں کہ وہ بندہ ٹھگ سی میں بینتی کرا میرے ورگا کوئی ہوں نا پوچھو کوئی نہ وہ حال کی کرتا فوٹو پاندا پھر وہ ویڈیو پاندا پھر ان چونکاں چ پانڈ دا پائی مولے نے کچھ نہیں کیا میں اس کر کے کیا میں یہ نہیں کہہ رہا بھی سانو اس اوگن نو بڑھاوا دینا چاہیے میں بینتی کر لگا سکھ دا کریکٹر کنا کچھ ہے سکھ شبد لے انہیں کیا چلا گیا پائی مولا کئی مہینوں تو بعد کرتار پور آیا نال وہ گھر والی گرو نانک صاحب دربار دھرمشالہ سجے مہاراج جی کا ستگرو منجی تے بیٹھے آ مہاراج منجے تے بیٹھتے سن جی منجی تے بیٹھے آ بھائی مولے نے آ کے متھا ٹیکیا گرو نانک صاحب نے اٹھ کے سینے نہ لا لیا کہن لگے مولیا تو میرے ناں دا پردہ کجیا رب تیرا دوئی تھائیں پردہ کجے گا انہیں بےنتی سنو تو میرا پردہ کجیا میرے نام دا پردہ کجیا میں تیرا دواں تھاواں تے کجا او دی گھر والی سوچن پہ لے گی اے پردہ کی اوتھے پھر مہاراج نے سنگت وچ کیا کہ بھائی مولے دے گھر چ ٹھگ بندہ آیا سی پر اونوں زبانی بانی چیتے سی اس گرمکھ نے اس شبد دی قدر کردیاں سکھ شبد دا مان کردیاں او دا بھی پردہ ٹک دتا کہن لگے تو گرو دے نام دے پردے ٹکے میں تیرے دو ہی جہانی پردے ٹکاں گا میں بینتی کرا ایک ہو جا کریکٹر کتے ہوئے گا گرو نانک پرکاش وچ بھائی سنتوکھ سنگھ لکھ دے نے کرپا ندھان بچ کہو سن مولا ردا تور سکھی انکولا تو ہے گرو کا سکھ کرپا ندھان کہو بچ مولا ردا تور سکھی انکولا مم پردہ تے ٹاکیو بنائی سنیو شبد مم پردہ تے ٹاکیو بنائی تیرا ٹک ہے گرو سدائی تیرا پردہ سدا لی گرو ٹکے گا میں ایک بینتی کرا او گر سکھو پلیز پارن دی جاچ ہر ایک نو ہے چادر تا پئی کوئی جنا کھنا بھی پار دیندا ہے سکھ تا او ہے جس دے پردے ٹک دے وے اج گرو صاحب نے شبد ورتیا ایسا گر سکھ جدا جیون اینا اچا ہے اج ستگرو کا یہ بچن کہ دیکھو گرو جی بخشش کر رہا آئے مل گر سکھ آئے مل تو میرے گرو کے پیارے وہ سکھا مینو آ مل سچی مچی جی سکھ جیون والا مل جائے تے گرو دے بوے تک لے جاندہ ہے گرو دے وچ سما دیندہ ہے تاں ہی بابا جی نے کہا جو دس ہے گر سکھڑا تس نو نو لاگو پائے جی ہو آئے مل گر سکھ جو دیسا گر سکھڑا تس نو نو لاگو پائے جیو آکھاں برتھا جی کی گر سجن دے ملائے جیو سوئی دس اپدیشڑا میرا من انت نہ کاؤں جائے جیو اے من تے کو دیوساں میں مارگ دیو بتائے جیو کون آیا دوروں چل کے گر سکھا بڑے جنماں دا پٹکدا تیرے کول آیا ہوں آیا دوروں چل کے میں تکی تو شرنائے جیو میں آساں رکھی چت میں میرا سبو دکھ گوائے جی اگو پھر گر سکھ ہی بولدا کہندا ات مارگ چلے پائیڑے گر کہے سو کار کمائے جیو تیاگے من کی متڑی وے سارے دوجا پاؤ جیو ایوں پاویں ہر در ساوڑا نہ لگا تتی واؤ جیو تو گرو دے بچن مان لے تینوں تتی ہوا کدے بھی نہیں لگے گی ویکھو کڈی وڈی بات ہے جی میں اے تاج زور دتا کیونکہ اج گر سکھ دے ستکار والے شبد نوں دے دی پوجا کہہ کے کھنڈن کیتا جا رہا بھی اسی دے نوں نہیں مانتے میں کہنا دے نوں کیڑا مند ہے چیتے رکھو اس سکھ وچ گرو ورتدا ہے جس وچ شبد ورتدا ہے اس شبد دا ستکار کیتا جا رہا آئے مل گر سکھ آئے مل پکھنڈی دمبی نہیں تو میرے گرو کے پیارے میرے گرو دے پیاریا تو چھتی مینوں آ کے مل
رہا
اے تک جیڑی ہے ਇਹ ਰਹਾਓ ਦੇ ਬਚਨ ਨੇ, ਇਸ ਕਰਕੇ ਆਪਾਂ ਜ਼ਿਆਦਾ ਵਕਤ ਇਸ ਤੁਕ ਦੀ ਵਿਆਖਿਆ ਵਿੱਚ ਲਾਇਆ ਹੈ।
ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ,
ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ। ਜਿਹੜੇ ਖਰੀ ਦੇ ਗੁਣ ਖਰੀ ਨੂੰ ਭਾਉਂਦੇ ਨੇ, ਜਿਹੜੇ ਆਤਮਕ ਗੁਣ ਰੱਬ ਨੂੰ ਚੰਗੇ ਲੱਗਦੇ ਨੇ, ਇਹ ਸਾਰੇ ਦੇ ਸਾਰੇ ਗੁਣ ਮੈਨੂੰ ਗੁਰੂ ਨੇ ਦਿੱਤੇ, ਇਹ ਸਤਿਗੁਰੂ ਨੇ ਬਖਸ਼ੇ ਹਨ।
ਜਿਨ ਗੁਰ ਕਾ ਬਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ,
ਇਹਨਾਂ ਗੁਰਸਿੱਖਾਂ ਨੇ ਗੁਰੂ ਦੇ ਭਾਣੇ ਨੂੰ ਮੰਨ ਲਿਆ, ਰਜ਼ਾ ਨੂੰ ਮੰਨ ਲਿਆ, ਸਤ ਬਚਨ ਕਹਿ ਦਿੱਤਾ। ਗੁਰੂ ਰਾਮਦਾਸ ਕਹਿੰਦੇ ਨੇ ਕੁਰਬਾਨ ਕੁਰਬਾਨ ਬਲਿਹਾਰ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਸਤਿਗੁਰੂ ਦੇ ਹੁਕਮ ਅੱਗੇ ਸੀਸ ਚੁਕਾ ਦਿੱਤਾ ਹੈ। ਗੁਰਮੁਖੋ, ਇਹ ਘਰ ਕੇਵਲ ਤਰਕ ਕਰਨ ਵਾਸਤੇ ਨਹੀਂ, ਇਹ ਘਰ ਕੇਵਲ ਖੁਜਤਾਂ ਕਰਨ ਵਾਸਤੇ ਨਹੀਂ, ਜੋ ਗੁਰੂ ਕਹਿੰਦਾ ਬਸ ਉਹਦੇ ਅੱਗੇ ਸੀਸ ਝੁਕਾ ਕੇ ਉਹਨੂੰ ਸਵੀਕਾਰ ਕਰ ਲੈ, ਬਸ ਇਸ ਘਰ ਦੇ ਵਿੱਚ ਸਭ ਤੋਂ ਵੱਡੀ ਕਮਾਈ ਇਹ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਿਆ ਉਹਨਾਂ ਤੋਂ ਕੁਰਬਾਨ ਜਾਂਦੇ ਖਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਵਾਰੀ,
ਤਿੰਨ ਕੋ ਹੋ ਵਾਰੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਅਨਵੈਰਥ ਕਰਾਂਗਾ, ਤਿੰਨਾਂ ਤੋਂ ਮੈਂ ਵਾਰੀ ਜਾਣਾ। ਕਿੰਨਾ? ਜਿਨ੍ਹਾਂ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਦੇ ਅੱਖਾਂ ਨਾਲ ਦਰਸ਼ਨ ਕੀਤੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਖਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ,
ਜਿਨ੍ਹਾਂ ਸਿੱਖਾਂ ਨੇ ਗੁਰੂ ਦੀ ਨੌਕਰੀ ਕੀਤੀ ਚਾਕਰੀ ਕੀਤੀ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਖਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ,
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਹਾਡਾ ਜਿਹੜਾ ਨਾਮ ਹੈ ਨਾ, ਇਹ ਦੁੱਖਾਂ ਨੂੰ ਖਤਮ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਤਾ ਹੈ।
ਗੁਰ ਸੇਵਾ ਤੇ ਬਾਈਆ ਗੁਰਮੁਖ ਨਿਸਤਾਰਾ,
ਗੁਰੂ ਦੀ ਸੇਵਾ ਚ ਰਹਿ ਕੇ ਗੁਰਮੁਖ ਰਾਹੀਂ ਗੁਰੂ ਰਾਹੀਂ ਇਸ ਭਵ ਸਾਗਰ ਤੋਂ ਨਿਸਤਾਰਾ ਹੁੰਦਾ ਹੈ।
ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ,
ਜਿਹੜੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਤੇ ਬਹੁ ਵਚਨ ਹੈ, ਉਹ ਜਨ, ਉਹ ਸੇਵਕ, ਉਹ ਦਾਸ, ਉਹ ਗੁਰਸਿੱਖ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਕਰਨ।
ਤਿੰਨ ਵਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ,
ਗੁਰੂ ਰਾਮਦਾਸ ਕਹਿੰਦੇ ਨੇ ਮੈਂ ਵਾਰ ਵਾਰ ਕੁਰਬਾਨ ਜਾਣਾ, ਜਿਹੜੇ ਪਰਮਾਤਮਾ ਦੇ ਘਰ ਚ ਗੁਰੂ ਦੇ ਦਰ ਤੇ ਸਵੀਕਾਰ ਹੋਏ ਹਨ।
ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ,
ਪਰਮਾਤਮਾ ਉਹ ਹੀ ਤੇਰੀ ਸਿਫਤ ਹੈ ਜਿਹੜੀ ਤੈਨੂੰ ਚੰਗੀ ਲੱਗ ਜਾਏ। ਫਿਰ ਬੇਨਤੀ, ਮੈਂ ਤੇਰਾ ਕੀਰਤਨ ਕਰਨਾ, ਤੇਰਾ ਨਾਮ ਜਪਣਾ, ਸ਼ਬਦ ਪੜ੍ਹਨਾ, ਆਪਣੇ ਆਪ ਚ ਮੈਂ ਕਹਾਂਗਾ ਕਿ ਮੈਂ ਪਰਮਾਤਮਾ ਉਸਤਤ ਕੀਤੀ, ਪਰ ਉਸਤਤ ਸਹੀ ਉਹ ਵੇ ਜਿਹੜੀ ਤੈਨੂੰ ਵੀ ਚੰਗੀ ਲੱਗ ਜਾਏ। ਜਿਵੇਂ ਅਸੀਂ ਪਾਠ ਕਰਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇਰੀ ਉਸਤਤ ਵੋਹੀ ਹੈ ਜੋ ਪ੍ਰਭੂ ਤੁਹਾਨੂੰ ਕਬੂਲ ਹੋ ਜਾਏ।
ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵਾ,
ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਖਰੀ ਨੂੰ ਸਿਮਰਦੇ ਨੇ, ਉਹਨਾਂ ਨੇ ਖਰੀ ਦਾ ਨਾਮ ਫਲ ਪ੍ਰਾਪਤ ਕੀਤਾ ਹੈ।
ਜਿਨ੍ਹਾਂ ਹਰ ਛੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ,
ਜਿਨ੍ਹਾਂ ਹਰ ਛੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ, ਜਿਨ੍ਹਾਂ ਦੀ ਖਰੀ ਦੇ ਨਾਲ ਪਿਰਹੜੀ ਪਿਆਰ ਹੈ, ਸੱਚ ਇਵੇ ਕਿ ਖਰੀ ਉਹਨਾਂ ਦੀ ਜਿੰਦ ਦੇ ਨਾਲ ਰਹਿੰਦਾ ਹੈ। ਫਿਰ ਬੇਨਤੀ, ਇਸ ਦੀ ਥੋੜੀ ਜੀ ਵਿਆਖਿਆ ਜ਼ਰੂਰੀ ਹੈ। ਆਪਣਾ ਪਿਆਰ ਸਾਰੇ ਬੈਠੇ ਹਾਂ ਨਾ ਜੀ, ਸਮਾਜ ਚ ਰਹਿੰਦੇ ਹਾਂ, ਕਿਸੇ ਦਾ ਪੁੱਤਰ ਨਾਲ, ਧੀ ਨਾਲ, ਪਤਨੀ ਨਾਲ, ਮਿੱਤਰ ਨਾਲ, ਦੋਸਤ ਨਾਲ ਅਸੀਂ ਪਿਆਰ ਕਰਨੇ ਆ, ਪਰ ਇੱਕ ਦੂਜੇ ਦੀ ਜਿੰਦ ਨਾਲ ਨਹੀਂ ਰਹਿ ਸਕਦੇ। ਇੱਥੋਂ ਤੱਕ ਆਪਣੇ ਤਾਂ ਵਿਆਹ ਵੇਲੇ ਵੀ ਇਹ ਸ਼ਬਦ ਕਹਿ ਜਾਂਦੇ ਆ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਇਹੀ ਕਹਿੰਦੇ ਆ ਨਾ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਇਹਦਾ ਮਤਲਬ ਤੁਸੀਂ ਸਿਰਫ ਓਨੀ ਦੇਰ ਤੱਕ ਸਾਥੀ ਹੋ ਜਿੰਨੀ ਦੇਰ ਤੱਕ ਤੁਸੀਂ ਜਿਉਂਦੇ ਹੋ, ਤੁਸੀਂ ਮਰਨ ਸਾਥੀ ਇੱਕ ਦੂਜੇ ਦੇ ਨਹੀਂ। ਪਰ ਜਿਨ੍ਹਾਂ ਦੀ ਰੱਬ ਨਾਲ ਪ੍ਰੀਤ ਬਣ ਜਾਏ, ਸਰੀਰ ਟੁੱਟ ਜਾਏਗਾ, ਰੱਬ ਉਹਨਾਂ ਦੀ ਜਿੰਦ ਨਾਲ ਹੋਵੇਗਾ। ਮਹਾਰਾਜ ਕਹਿੰਦੇ ਗੱਲ ਨੂੰ ਸਮਝ ਸਿੱਖਾ ਕਿ ਜਿਹਦਾ ਪਰਮਾਤਮਾ ਨਾਲ ਪਿਆਰ ਹੈ جنوں گرو جی نے کہا گر کا بچن بس ہے جی نالے انہاں دے جند نال پرماتما آپ وس دے خانا
اوئے جپ جپ پیارا جیو دے ہر نام سمالے
پیارے خری نو جپ جپ کے جمدے نے آتمک جیون انہاں دی زندگی دا ارتھ کیول سواس لینا نہیں انہاں دی زندگی دا ارتھ عمر بھوگنا نہیں او ہے سو جیویا جس من وسیا سوئے او کون نے کہ مرنگ بسرنگ کو بند ہے جیون ہر نام تیامن ہے آکھاں جیواں وسرے مر جاؤں او پیارے پرماتما نو جپ جپ کے آتمک جیون جیندے خانا
جن گرمکھ پیارا سیویا تین کو کم جایا
مہاراج کہندے نے گجرنا گرو دے سنمکھ رہ کے سکھاں نے پیارے پرماتما نو یاد کیتا میں اونا تو گھمدا ارتھ وی بلہار جانا قربان جانا اونا تو قربان جانا خان
اوئے آپ چھٹے پروار سے سب جگت چھڈایا
اونا گر سکھاں نے جپ جپ کے آپ بھی چھٹے پروار بھی چھڈایا واہگرو گرو رام داس کہندے آ اس سکھ کول اینی کو طاقت او سارے جگت نو چھڈا سکدا ہے پھر شبد پھر سنیو یہ مطلب کڈا وڈا اچا شبد ہے گرسکھ بھائی گرداس صاحب کہندے نے بلہاری تین گرسکھاں آپ ترے ترے سریٹھا انہاں گرسکھاں تو قربان جانا جڑے سرشٹی تارن دی سمرتھا رکھ دیا بھائی مہاراج کہندے نے آپ ترے پروار چھٹیا تے جگت چھڈا دیندے خان
گر پیارا ہر سیویا گر تن گر تنو
ایتھے بنتی ہے گر پیارا ہر سیویا گر دے رارے نو سیاری ہے یہ ارتھ ہو گیا گرو دے راہی ست گرو دی کرپا کرنا شبد گرو دے راہی پیارے پرماتما نو سیویا ہے تے مہاراج کہندے نے گر تن گر تنو ہے گرو جی تسی تانو ہے ست گرو تو تنتا جوگ ہیں تیرے راہی میں پیارے پرماتما نو سمریا ہے
گر ہر مارگ دسیا گر پن وڈ پنو
گر ہر مارگ دسیا گرو نے خری دے گھر دا راہ دسیا ہے تے پنا وچو سب تو وڈا پن ہے ست گرو اے تیرا بخشش بھریا ہے
جو گر سکھ گر سیو دے سی پن پرانی
جڑے گر سکھ گرو نو چیتے کردے نے سے پن ایتھے پن دا لفظی ارتھ کرانگے پوتر پرانی درت شریر او پرانی او شریر او گر سکھ ات دے پوتر نے جڑے پرماتما نو سمر دے خان
جن نانک تن کو واریا سدا سدا قربانی
تن گرو رام داس کہندے نے میں اونا تو واریا اونا تو قربان جانا سدا سدا لی اونا تو بلہار جاندا خان
گرمکھ سخی سہیلیا سے آپ ہر پائیا
گرمکھ سخی سہیلیاں سے آپ ہر پائیاں گر سکھ سخیاں چلو ایتھے استری روپ وچ کیا ہے گرمکھ سخیاں سہیلیاں اے خری نو جیڑیاں پا گئیاں پھر بنتی اے دے ارتھ تاں گر سکھ ہی کران گے نا بانی چ جگیاسولی استری روپ شبد بھی ورتیا مہاراج کہندے آ او سکھیاں او گرمکھ او گر سکھ جیڑیاں گرو نو پا گئیاں خان
ہر درگہ پہنائیا ہر آپ گل لائیا
ہر درگہ پہنائیا ہری دی درگاہ دے وچ پہنائیا دا لفظی ارتھ کرانگے کہ سروپا دینا سنمان کرنا عزت دتی جانی اے جیڑیاں گرو نو پا گئیاں انہاں نو پرماتما دی درگاہ دے وچ سچ ایوے کہ سروپا ملے پھر تک پڑھو
ہر درگہ پہنائیا ہر آپ گل لائیا
انہاں نو عزت ملی سروپے ملے تے پرماتما نے ایہو جہ گر سکھاں نو گھٹ کے اپنی گل وکڑی وچ لا لیا جیڑے پرماتما نو پا گئے گرمکھ سکھیاں گر سکھ انہاں نو عزت دے سروپے ملے تے پرمیشور نے اپنی گلوکڑی وچ لیا کہ
جو گرمکھ نام تہائے دے تین درسن دیجا
جیڑے ست گرو جی تہاڈا نام جپدے آ گرو رام داس کہندے نے جہے ستگرو گرمکھ پیارے تے چرنوں جوڑ کے روز نام جپتے ہیں نا تنہ درشن دی جائے تھی کرپا کرو سانو انہوں دے درشن کرا دیا کرو بہت وڈی بخشش ہے جی میں پھر بینتی کراں گا ٹوٹا ہویا سویرے ٹکر جائے تے سب کچھ گیا کتے بندگی والے دا درشن ہو جائے تے اندر کھڑ جاتا ہے آپ کہیں گے نہیں جی تے بتکرا بتکرا نہیں مہاراج کہندے آ جنہ دسندڑیاں درمت ونیا متر اساڈڑے سہی کیوں درشن کر کے مہاراج کہندے کہ جس بندے دا اندر پرماتما چ رتا ہے او دے شریر دا اینا اوڑا زبردست ہوندا ہے جے کتے کولو لنگ جائے کولو لنگن والے اتنے بھی اثر کر جاندا ہے کیونکہ وہ بولے نام ہی مہاراج کہندے جڑے گرمکھ تیاؤندے نے نا انہاں دے امرت ویلے سانو دن چ درشن بخش دے او
ہم تن کے چرن پکھال دے تور کول کول پیجا
ہم تن کے چرن پکھال دے تور کول کول پیجا اسی انہاں دے چرن دھونے خاں پکھالنے خاں تور کول کول پیجا بڑا وڈا شبد انہاں دی چرنا دی تور کول کے پیندے خان
پان سپاری کھاتیا مکھ بیڑیا لائیا
ہن اے دے پاسے ایک ایسی گر سکھ ہن دوجا پاسا ایک مارن رکھیا پان سپاری کھاتیا مکھ بیڑیاں لائیا اس ارتھ پان دا آپ سمجھنے پان دے پتے سپاری ایتھے شبد پان سپاری کھاتیا پان تے سپاری جڑے کھاندے نے جا کھاندیاں نے مکھ بیڑیاں لائیاں ایتھے بنتی ہے ایک چلو بیڑی کہندے آ تمباکو والی ہاں نا سگریٹ بیڑی پیندے آ لوگ ایتھے بیڑیاں دا ارتھ پان سپاری نال کیا جاندہ بھی اینے پان دا بیڑا چباندا پیا سی پان سپاری کھاتیاں مکھ بیڑیاں لائیاں جنہاں نے رب نو پلا کے ایشو عشرت وچ غلطان لوگ نے پان تے سپاری دے بیڑے ہر وقت منہ چپائی رکھ دیا تے آ باہر نکل کے ہندوستان بھی جے دیکھنا ہوئے تے بڑا سوکھا لب جاندہ ہے کوئی بس سٹینڈ نہیں بخشیا انہاں لوکاں نے کوئی باتھ روم نہیں بخشیا ہوندا تے کوئی انہاں نے کندھ نہیں بخشی ہوندی اس کندھ اتے لکھیا ہوندا میرا سوچھ بھارت تے تھلے پان دا تھک تھک کے برا حال کیتا ہوندا میں آپ نوں بینتی کرا اتے بیڑیاں لائیاں دا ارتھ ہے کہ بیڑے لائے انہاں نے پان دا بیڑا لایا ایک میری گل میرے من چ ہے اسی کئی بار سناندیا کہہ دینے ہاں کہ فلانے سکھ نو کیا انہیں پھر بیڑا چک لیا اکثر سننے ہاں نا جی فلانے بندے نے فلانے کام دا بیڑا چک لیا پھر فلانے سکھ نے بیڑا چک لیا میں ایک بینتی کراں گا بیڑا شبد تمباکو نال ریلیٹڈ ہے اے بیڑا شبد پان سپاری نال ریلیٹڈ ہے ہوں جی یہ کہنا جی انہیں بیڑا چک لیا وہ گرسکھو سکھ کتنے بیڑا چکتا ہے یہ شبد انہوں لوکاں دا سی جدو راجے مہاراجے کسے مہم تے کسے نو توڑ دے سن تلوار انہوں نے سامنے تھال چ رکھنی وچ پان دا بیڑا ہوں سی وہ چبا لینا انہیں کہنا بھی کوئی ہے سورما کہ ہوئی بندہ جڑا اس کام نو سر کر سکے تے پھر انہوں کی کرنا بیڑا منہ چ پا لینا بھائی سکھو گرسکھ ارداسا کر کے سودا لاندا پان دے بیڑے بھی منہ چاہتا اس کر کے میرا خیال ہے شبد پراتن چلے آ رہا سارے ورد آ راگی سنگھ وغیرہ ڈاڈی سنگھ نے بیڑا چک لیا ہوں کئی شبد جڑے نے نا وہ ظالما ولو دیتے ہوں کئی سارے سجن جب بولتے ہیں خان بہادر زکریہ خان خان بہادر زکریہ خان خان بہادر تو پدوی ہے جہی سکھان مار مار کے ملی اسے کر کے 84 وچ بلیو سٹار شبد اسی اپنا لیا جنہ نے ایک کرم کیتا انہوں نے نام رکھیا پر اصل چ جڑا شبد دتا گیا سکھان دی نسل کشی اکانس تک صاحب تمہیں اس کر کے نہیں کوئی سیاسی گل یہ جڑے شبد نے یہ بیڑا سکھ ارداس کر دے گرو گھر چ میرا نہیں خیال کتے شبد ہوئے بھی کہ اے بندے نے بیڑا چک لیا یہ پرن ہے سنگھرش لی جاندا ہے بندہ پر گرمخو ایتھے اونا دے بیڑے دا ذکر کیتا ہے جڑے واشنا وچ پرورت نے پان سپاری کھاندے نے منہ چ اونا نے بیڑے لائے نے پان دے تے رب نو کدی چیتے نہیں کیتا
ہر ہر کدے نہ چیتے جم پکڑ چلائیا
دیکھو جے پان سپاری دے بیڑے کھان والے نے کدی خری نو چیتے نہیں کیتا ਇਹਨਾਂ ਨੂੰ ਜਮਾਂ ਦੇ ਅੱਗੇ ਪਕੜ ਕੇ ਲਾ ਦਿੱਤਾ ਹੈ।
ਜਿਨ ਹਰ ਨਾਮਾ ਹਰ ਚੇਤਿਆ ਫਿਰਦਾ ਉਰ ਧਾਰੇ।
ਇਹਨਾਂ ਨੇ ਖਰੀ ਨਾਮ ਨੂੰ ਚੇਤੇ ਕੀਤਾ ਤੇ ਖਰੀ ਦੇ ਨਾਮ ਨੂੰ ਹਿਰਦੇ ਵਿਚ ਧਾਰਨ ਕੀਤਾ ਹੈ।
ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ।
ਜਿਹੜੇ ਪਾਨ ਸਪਾਰੀ ਵਾਲੇ ਨੇ ਉਹਨਾਂ ਨੂੰ ਜਮ ਪਕੜ ਗਿਆ, ਜਿਨ੍ਹਾਂ ਸਿੱਖਾਂ ਨੇ ਹਿਰਦੇ ਚ ਖਰੀ ਨੂੰ ਵਸਾਇਆ। ਜਮਦੂਤ ਉਹਨਾਂ ਦੇ ਨਜ਼ਦੀਕ ਨਹੀਂ ਜਾਂਦਾ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਪਰਮਾਤਮਾ ਦਾ ਨਾਮ ਖਜ਼ਾਨਾ ਅਤੁੱਟ ਹੈ, ਕੋਈ ਵਿਰਲਾ ਗੁਰਮੁਖ ਹੀ ਇਸ ਖਜ਼ਾਨੇ ਦੀ ਸਾਰ ਜਾਣਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ।
ਜਿਨ੍ਹਾਂ ਨੂੰ ਸਤਿਗੁਰੂ ਮਿਲਿਆ, ਗੁਰੂ ਰਾਮਦਾਸ ਕਹਿੰਦੇ ਰੰਗ ਰਲੀਆਂ। ਇੱਥੇ ਰੰਗ ਰਲੀ ਦਾ ਅਰਥ ਨੈਗੇਟਿਵ ਨਹੀਂ ਕਰਨਾ, ਫਲਾਣਾ ਬੰਦਾ ਰੰਗ ਰਲੀਆਂ ਮਨਾਉਂਦਾ। ਇੱਥੇ ਰੰਗ ਦਾ ਅਰਥ ਹੈ ਪ੍ਰੇਮ। ਰੰਗ ਰਲੀਆਂ ਦਾ ਅਰਥ ਹੈ ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੋਇਆ ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਸਤ ਹੋ ਗਿਆ। ਇਹ ਰੰਗ ਰਲੀ ਦਾ ਅਰਥ ਵਾਸ਼ਨਾ ਨੇ, ਉਹ ਰੰਗ ਰਲੀਆਂ ਮੰਨਦੇ ਨੇ, ਪਰਮਾਤਮਾ ਦੇ ਪ੍ਰੇਮ ਚ ਮਦਹੋਸ਼ ਰਹਿੰਦੇ ਹਨ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ।
ਸਤਿਗੁਰੂ ਨੂੰ ਦਾਤਾ ਆਖੀਏ, ਜਿਹੜਾ ਤਰੁੱਠ ਕੇ ਇਹ ਬਖਸ਼ਿਸ਼ ਨਾਮ ਦਾ ਪ੍ਰਸਾਦ ਦਿੰਦਾ ਹੈ।
ਗੁਰ ਹਾਂ ਗੁਰ ਵਿਟੋ ਸਦ ਵਾਰਿਆ ਜਿਨਦ ਤੁੜਾ ਨਾਉ।
ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣੀ ਗੁਰੂ ਤੋਂ ਸਦ ਕੁਰਬਾਨ ਜਾਣਾ, ਜਿਨ੍ਹਾਂ ਨੇ ਸਾਨੂੰ ਨਾਮ ਦੀ ਦਾਤ ਦਿੱਤੀ ਹੈ।
ਜੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਉਸ ਗੁਰੂ ਨੂੰ ਧੰਨ ਕਹਾਂ ਸ਼ਾਬਾਸ਼ ਕਹਾਂ ਜਿਹੜਾ ਸਤਿਗੁਰੂ ਪਰਮਾਤਮਾ ਦੇ ਘਰ ਦੇ ਸੁਨੇਹੇ ਦਿੰਦਾ ਹੈ।
ਹਾਂ ਵੇਖ ਵੇਖ ਗੁਰੂ ਵਿਰਸਿਆ ਗੁਰ ਸਤਿਗੁਰ ਦੇਹਾ।
ਗੁਰੂ ਜੀ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਦੀ ਪਵਿੱਤਰ ਦੇਹ ਨੂੰ ਦੇਖ ਕੇ, ਸਰੀਰ ਨੂੰ ਦੇਖ ਕੇ ਪੂਰਾ ਵਿਗਾਸ ਵਿਚ ਹਾਂ, ਖੇੜੇ ਵਿਚ ਹਾਂ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਸਤਿਗੁਰੂ ਜਦੋਂ ਆਪਣਾ ਮੁੱਖ ਖੋਲਦੇ ਨੇ, ਗੁਰੂ ਦੀ ਰਸਨਾ ਅੰਮ੍ਰਿਤ ਬੋਲ ਬੋਲਦੀ ਹੈ। ਖਰੀ ਦੇ ਨਾਮ ਦੀ ਉਹ ਜ਼ਿਕਰ ਕਰਦੀ ਹੈ, ਉਹ ਖਰੀ ਨਾਮ ਵਿਚ ਭਿੱਜੀ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਰਸਨਾ ਤੋਂ ਨਾਮ ਨੂੰ ਸੁਣਿਆ, ਸੁਣ ਕੇ ਮੰਨ ਲਿਆ, ਉਹਨਾਂ ਦੀ ਸਾਰੀ ਭੁੱਖ ਚਲੀ ਗਈ ਹੈ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
ਕਹਿੰਦੇ ਨੇ ਖਰੀ ਦਾ ਮਾਰਗ ਜਿਹੜਾ ਆਖਿਆ ਜਾਂਦਾ ਹੈ, ਕਿਸ ਤਰੀਕੇ ਨਾਲ ਕਿਸ ਬਿਧ ਉੱਥੇ ਪਹੁੰਚ ਸਕਦੇ ਹਾਂ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਆਪੇ ਉੱਤਰ ਦਿੱਤੋ ਨੇ ਉਸ ਮਾਰਗ ਤੇ ਚੱਲਣ ਲਈ ਖਰੀ ਕਾ ਨਾਮ ਹੀ ਖਜ਼ਾਨਾ ਹੈ। ਖਰੀ ਕੇ ਨਾਮ ਨੂੰ ਜਪੀਏ, ਇਹ ਉਸ ਰਸਤੇ ਦਾ ਸਾਡਾ ਤੋਸ਼ਾ ਬਣਦਾ ਹੈ।
ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੜ ਦਾਣੇ।
ਜਿਨ੍ਹਾਂ ਗੁਰਮੁਖਾਂ ਨੇ ਖਰੀ ਨੂੰ ਆਰਾਧਿਆ ਹੈ ਉਹ ਸ਼ਾਹੂਕਾਰ ਨੇ। ਇੱਥੇ ਲਫ਼ਜ਼ ਸੇ ਸ਼ਾਹ ਵੜ ਦਾਣੇ ਨਾਣੇ ਨਾਲ ਹੈ, ਤੇ ਉਂਝੇ ਸ਼ਬਦ ਹੈ ਦਾਨਾ ਦਾਨੇ ਸਿਆਣੇ। ਅਸਾਂ ਪਾਠ ਦਾਣੇ ਹੀ ਕਰਨਾ ਜੋ ਭਾਈ ਸਾਹਿਬ ਨੇ ਕੀਤਾ ਹੈ, ਸਿੰਘ ਸਾਹਿਬ ਨੇ ਸਵੇਰੇ ਕੀਤਾ। ਜੋ ਪਰਮਾਤਮਾ ਨੂੰ ਆਰਾਧਦੇ ਨੇ ਉਹ ਸ਼ਾਹ ਨੇ, ਉਹ ਅੱਤ ਦੇ ਸਿਆਣੇ ਸੁਗੜ ਹਨ।
ਹਉ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ।
ਮੈਂ ਸਤਿਗੁਰੂ ਤੋਂ ਵਾਰਨੇ ਜਾਣਾ ਹਾਂ, ਗੁਰੂ ਰਾਮਦਾਸ ਬਚਨ ਕਰ ਰਿਹਾ, ਸਤਿਗੁਰੂ ਦੇ ਬਚਨ ਵੀ ਸਮਾਉਂਦਾ ਖਾਂ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਸਤਿਗੁਰੂ ਨੇ ਠਾਕੁਰ ਸਾਹਿਬੋ ਤੇ ਮੀਰਾ ਸ਼ਬਦ ਵਰਤਿਆ, ਇਹਦਾ ਅਰਥ ਤੂੰ ਠਾਕੁਰ ਦਾ ਅਰਥ ਹੋ ਗਿਆ ਤੂੰ ਹੀ ਮੇਰਾ ਠਾਕਰ ਹੈ, ਖਸਮ ਹੈ, ਮਾਲਕ ਹੈ। ਸਾਹਿਬ ਦਾ ਅਰਥ ਵੀ ਮਾਲਕ ਹੁੰਦਾ ਹੈ, ਤੇ ਅੱਗੇ ਹੈ ਮੀਰਾ। ਇੱਥੇ ਮੀਰਾ ਦਾ ਲਫ਼ਜ਼ੀ ਅਰਥ ਹੈ ਪਾਤਸ਼ਾਹ। ਇਹ ਪੜਿਆ ਸ਼ਬਦ ਮੀਰ ਤੋਂ, ਜਿਹੜੀ ਮੀਰੀ ਸ਼ਬਦ ਹੈ ਉਹ ਵੀ ਇਸ ਸ਼ਬਦ ਚੋਂ ਨਿਕਲੇ। ਤੂੰ ਹੀ ਮੇਰਾ ਪਾਤਸ਼ਾਹ ਹੈ, ਤੂੰ ਹੀ ਮੇਰਾ ਖਸਮ ਹੈ, ਤੂੰ ਹੀ ਮੇਰਾ ਮਾਲਕ ਹੈ।
ਖੁਦ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਭਾਵੇ ਤੇ ਤੇਰੀ ਬੰਦਗੀ ਕੀਤੀ ਜਾਂਦੀ ਹੈ ਮਾਲਕਾ, ਤੂੰ ਗੁਣਾਂ ਦਾ ਖਜ਼ਾਨਾ ਹੈ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ।
ਇਹਦੇ ਅਰਥ ਜੋ ਆਪੇ ਹਰ ਇੱਕ ਰੰਗ ਹੈ, ਇੱਕ ਰੰਗ ਇਹਦਾ ਅਰਥ ਆਪੇ ਹੀ ਇੱਕ ਸਰੂਪ ਹੈ, ਨਿਰਗੁਣ ਹੈ। ਆਪੇ ਬਹੁ ਰੰਗੀ, ਆਪੇ ਉਹ ਸਰਗੁਣ ਹੋ ਕੇ ਕਈ ਰੰਗਾਂ ਦੇ ਵਿੱਚ ਵਰਤਦਾ ਹੈ। ਇਹਦਾ ਮਤਲਬ ਆਪੇ ਹੀ ਇਕੱਲਾ ਹੈ, ਇੱਕ ਹੈ, ਤੇ ਆਪੇ ਹੀ ਅਨੇਕਤਾ ਵਿੱਚ ਹੈ। ਆਪੇ ਹਰ ਇੱਕ ਰੰਗ ਹੈ,
ਆਪੇ ਬਹੁ ਰੰਗੀ ਬਹੁ ਵਿਸਤਾਰ ਵੀ ਤੇਰਾ ਤੇ ਬੈਠਾ ਵੇਖੇ ਵੱਖ ਅਕੇਲਾ ਇਹ ਵੀ ਤੂੰ ਹੈ ਆਪੇ ਨਿਰਗੁਣ ਆਪੇ ਸਰਗੁਣ ਕਹਿ
ਜੋ ਤੁਸ ਭਾਵੈ ਨਾਨਕਾ ਸਾਈ ਗੱਲ ਚੰਗੀ
ਮਹਾਰਾਜ ਕਹਿੰਦੇ ਨੇ ਜੋ ਪਰਮਾਤਮਾ ਨੂੰ ਪਾਉਂਦਾ ਬਸ ਉਹ ਚੰਗਾ ਹੀ ਉਹ ਮਾੜਾ ਨਹੀਂ ਕਰਦਾ ਗੁਰੂ ਰਾਮਦਾਸ ਕਹਿੰਦੇ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਗੁਰਮੁਖੋ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਓ ਅੱਜ ਦੇ ਇਸ ਸਾਰੇ ਸ਼ਬਦ ਦਾ ਨਿਚੋੜ ਇਹ ਵੇ ਕਿ ਸਤਿਗੁਰੂ ਗੁਰਸਿੱਖਾਂ ਨੂੰ ਮੁਹੱਬਤ ਬਖਸ਼ ਇਸ ਪੰਥ ਦੇ ਵਿਹੜੇ ਵਿੱਚ ਧੁਖਦੀ ਹੋਈ ਚਿੰਗਾਰੀ ਨੂੰ ਸਦਾ ਲਈ ਬੁਝਾ ਦੇ ਇਹ ਚੰਗਿਆਰੀ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ ਹੇ ਸਤਿਗੁਰੂ ਸਾਨੂੰ ਆਤਮਕ ਪ੍ਰੇਮ ਮੁਹੱਬਤ ਦੀ ਦਾਤ ਬਖਸ਼ ਸਾਨੂੰ ਸ਼ਬਦ ਦੀ ਸੋਝੀ ਦੇ ਜੇ ਭੁੱਲ ਗਏ ਹਾਂ ਕੁਰਾਇਆਂ ਨੂੰ ਰਸਤੇ ਪਾ ਦੇ ਸਤਿਗੁਰੂ ਆਪ ਸੰਗਤ ਦਾ ਬਹੁਤ ਧੰਨਵਾਦ ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਹਾਂ ਜਿੱਥੇ ਸ਼ਬਦ ਚ ਅਰਥ ਮੇਰੇ ਤੋਂ ਠੀਕ ਨਾ ਹੋਣ ਜ਼ਰੂਰ ਸੁਝਾ ਦਿਓ ਮੈਂ ਸੁਣਾਉਣਾ ਨਹੀਂ ਮੈਂ ਸਿੱਖਣਾ ਵੀ ਆਪ ਜੀ ਤੋਂ ਆਓ ਗੁਰਮੁਖ ਪਿਆਰੇ ਇਸ ਅੰਮ੍ਰਿਤ ਬਤਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਨ ਕਰਾਉਂਦੇ ਹਨ
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ